जाका मीत साजन है समिया सित जन का की कमिया जाका मीत साजन जाका मीत साजन है समिया सित जन का की कमिया
किछ ताका होए जाका
सब किछ ताका होए जाका नानक ताको सुख होए मीत साजन जाका मीत साजन है समिया जिस जन को का की कमिया जाका मीत जाको रस हर रस है आयो जाको जाको रस हर रस है आयो जाको जाको रस हर रस है अनरस नाही लपटायो सो जाका मीत साजन जाका मीत साजन है समिया जिस ज्ञान को काकी कमिया जाका मीत चित जान को गौका की कमिया रसा हरि रे नाम वाला पीले कानू मना फिर Thank you.
ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸ਼ਬਦਾਵਤਾਰ ਕਲਯੁਗ ਦੇ ਜਹਾਜ਼ ਸਾਹਿਬੇ ਕਮਾਲ ਚਵਰ ਤਖ਼ਤ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਹਾੜਾ, ਉਸ ਦੇ ਸੰਬੰਧ ਵਿੱਚ ਸੰਤ ਸਮਾਗਮ ਮਹਾਨ ਪ੍ਰੋਗਰਾਮ ਚੱਲ ਰਿਹਾ। ਆਖਰੀ ਪੰਜਵਾਂ ਦਿਨ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਗੁਰੂ ਕੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਗੁਰਬਾਣੀ ਸਾਡਾ ਗੁਰੂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਬਚਨ, ਸ਼ਬਦ ਗੁਰੂ ਸੋਰਤ ਧੁਨ ਚੇਲਾ, ਸ਼ਬਦ ਜੋ ਗੁਰਬਾਣੀ ਹੈ ਸਾਡਾ ਗੁਰੂ ਹੈ। ਔਰ ਗੁਰਬਾਣੀ ਗੁਰੂ ਦੇ ਲੜ ਲੱਗ ਕੇ ਹੀ ਪ੍ਰਾਣੀ ਮਾਤਰ ਦਾ ਭਲਾ ਹੋ ਸਕਦਾ। ਜਿੰਨੀ ਦੇਰ ਸ਼ਬਦ ਗੁਰੂ ਦੇ ਚਰਨੀ ਨਹੀਂ ਲੱਗਦੇ, ਓਨੀ ਦੇਰ ਸਾਨੂੰ ਸੋਝੀ ਆ ਹੀ ਨਹੀਂ ਸਕਦੀ। ਸਾਨੂੰ ਗਿਆਨ ਦੇਣਾ ਤੇ ਗੁਰੂ ਨੇ ਦੇਣਾ, ਔਰ ਗੁਰੂ ਮਹਾਰਾਜ ਨੇ ਇਹ ਪ੍ਰੇਰਨਾ ਦੇਣੀ ਹੈ। ਜੀਵ ਇਨਸਾਨ ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਦ ਰੱਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਜਿੰਨੀ ਦੇਰ ਸਰੀਰ ਵਿੱਚ ਪ੍ਰਾਣ ਹਨ ਓਨੀ ਦੇਰ ਬੰਦਗੀ ਕਰਦਾ ਰਹਿ। ਹਰ ਸਵਾਸ ਨਾਲ ਵਾਹਿਗੁਰੂ ਮੰਤਰ ਦਾ ਸਿਮਰਨ ਕਰ, ਇੱਕ ਵੀ ਸਵਾਸ ਬੇਅਰਥ ਨਹੀਂ ਜਾਣਾ ਚਾਹੀਦਾ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਸਵਾਲ ਕਰ ਸਕਦਾ ਇਨਸਾਨ, ਮਹਾਰਾਜ ਜੀ ਸਿਮਰਨ ਦਾ ਕੀ ਫਾਇਦਾ। ਵਾਰ ਵਾਰ ਵਾਹਿਗੁਰੂ ਵਾਹਿਗੁਰੂ ਜਪਣ ਦਾ, ਵਾਰ ਵਾਰ ਬਾਣੀ ਪੜ੍ਹਨ ਦਾ, ਉਹੀ ਜਪਜੀ ਸਾਹਿਬ ਰੋਜ਼ ਪੜ੍ਹਦਿਆਂ ਕੀ ਫਾਇਦਾ। ਪਰ ਮਹਾਰਾਜ ਜੀ ਦਾ ਇਹ ਵਚਨ ਵਾਰੰਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਧਰਪੀਐ। ਵਾਰ ਵਾਰ ਪ੍ਰਭੂ ਦਾ ਨਾਮ ਜਪ, ਨਾਮ ਅੰਮ੍ਰਿਤ ਨਾਮ ਰਸ ਪੀ, ਫਿਰ ਵਾਰ ਵਾਰ ਜਪੇਗਾ ਤੇ ਕੁਛ ਰਸ ਆਵੇਗਾ, ਤੇ ਉਹ ਰਸ ਜਦੋਂ ਆ ਗਿਆ, ਉਹ ਰਸ ਆਵਾ ਇਹ ਰਸ ਨਹੀਂ ਭਾਵਾ, ਇਹ ਦੁਨੀਆਂ ਦੇ ਰਸ ਫਿਰ ਸਭ ਫਿੱਕੇ ਪੈ ਜਾਣਗੇ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਵਾਦ, ਚਾਖਤ ਹੋਏ ਰਹੇ ਵਿਸਮਾਦ, ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ। ਫੇਰ ਇਹ ਪ੍ਰਸ਼ਨ ਕਰਦਾ ਮਹਾਰਾਜ ਜੀ, ਸਿਮਰਨ ਕਰਨ ਦਾ ਕੀ ਫਾਇਦਾ? ਤੇ ਗੁਰੂ ਜੀ ਸੁਖਨੀ ਸਾਹਿਬ ਦੇ ਆਰੰਭ ਵਿੱਚ ਹੀ ਦੱਸਦੇ ਨੇ ਕੀ ਫਾਇਦਾ ਹੈ। ਸੁਖਨੀ ਸਾਹਿਬ ਦਾ ਪਾਠ ਬੜੇ ਪ੍ਰੇਮੀ ਕਰਦੇ ਹਨ। ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ, ਭਾਈ ਗੁਰਦਾਸ ਦੇ ਨਾਲ ਮਹਾਰਾਜ ਜੀ ਬਚਨ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ। ਭਾਈ ਗੁਰਦਾਸ, ਕਲਯੁਗ ਦਾ ਭਿਆਨਕ ਸਮਾਂ ਆ ਰਿਹਾ ਬੜਾ। ਅਸੀਂ ਸੋਚਦੇ ਹਾਂ ਕੋਈ ਐਸੀ ਬਾਣੀ ਉਚਾਰਨ ਕਰ ਦਈਏ ਜਿਹਨੂੰ ਪੜ੍ਹ ਕੇ ਕਲਯੁਗ ਦਾ ਪ੍ਰਭਾਵ ਨਾ ਪਵੇ ਔਰ ਸੁੱਖ ਮਿਲੇ, ਆਨੰਦ ਮਿਲੇ, ਖੇੜਾ ਮਿਲੇ, ਖੁਸ਼ੀਆਂ ਮਿਲ ਜਾਣ। ਮਹਾਰਾਜ ਜੀ ਉਹ ਕਿਹੜੀ ਬਾਣੀ ਹੈ? ਮਹਾਰਾਜ ਜੀ ਨੇ ਬਚਨ ਕੀਤਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖਮਨੀ ਸਾਹਿਬ ਹੈ, ਸੁਖਾਂ ਦੀ ਮਣੀ। ਕਈ ਤਰਕ ਬੁੱਧੀ ਵਾਲੇ ਲੋਕ ਇਹ ਵੀ ਕਹਿੰਦੇ ਨੇ, ਕਿਉਂ ਜੀ ਬਾਕੀ ਦੀ ਬਾਣੀ ਨੀ ਸੁਖ ਦਿੰਦੀ, ਸੁਖਨੀ ਸਾਹਿਬ ਨੂੰ ਕਿਉਂ ਸੁਖਮਨੀ ਕਹਿੰਦੇ ਹੋ? ਵੀ ਇਹ ਤਾਂ ਮਹਾਰਾਜ ਜੀ ਨੂੰ ਪੁੱਛੋ ਜਿਨ੍ਹਾਂ ਨੇ ਨਾਮ ਰੱਖਿਆ। ਦੇਖੋ ਗੁਰੂ ਮਹਾਰਾਜ ਦਾ ਨਾਮ ਦਿੱਤਾ, ਉਹ ਤੇ ਵੀ ਅਸੀਂ ਤਰਕਾਂ ਕਰੀ ਜਾਂਦੇ ਹਾਂ। ਮਹਾਰਾਜ ਜੀ ਨੇ ਸੁਖਮਨੀ ਸਾਹਿਬ, ਸੁਖਮਨੀ ਸੁਖਾਂ ਦੀ ਮਣੀ, ਤੇ ਉਹ ਸਾਨੂੰ ਬਖਸ਼ੀ ਹੈ, ਤੇ ਗੁਰੂ ਦੇ ਵਚਨਾਂ ਤੇ ਅਸੀਂ ਤਰਕ ਕਰੀ ਜਾਂਦੇ ਹਾਂ, ਕਿੱਥੇ ਭਲਾ ਹੋਏਗਾ। ਸੋ ਮਹਾਰਾਜ ਜੀ ਨੇ ਫਿਰ ਇਹ 24 ਸਲੋਕ, 24 ਅਸ਼ਟਪਦੀਆਂ ਤੇ ਤਕਰੀਬਨ 24,000 ਅੱਖਰ ਹੈ ਸਾਧ ਸੰਗਤ। ਹਰ ਇੱਕ ਇਨਸਾਨ ਨੂੰ 24 ਘੰਟੇ ਵਿੱਚ 24,000 ਸਵਾਸ ਆਉਂਦਾ, ਅਨੁਮਾਨ ਹੈ। ਬੇਸ਼ੱਕ ਕਿਰਿਆ ਅਨੁਸਾਰ ਵਾਧਾ ਘਟਦਾ ਰਹਿੰਦਾ। ਬੈਠ 12, ਚਲਤੇ 18, ਸੋਭਤ ਚੱਲੇ 25, ਮੈਥਨ ਕਰਤੇ 64, ਚਲਤੇ ਕਿਉਂ ਨਾ ਭਜੈ ਜਗਦੀਸ਼। ਬੈਠੇ ਬੰਦੇ ਨੂੰ 12 ਸਵਾਸ ਆਉਂਦੇ ਨੇ, ਤੁਰੇ ਫਿਰਦਿਆਂ 18 ਆਉਂਦੇ ਨੇ, ਸੁੱਤੇ ਪਿਆਂ ਨੂੰ 25 ਆਉਂਦੇ ਨੇ। ਕਹਿੰਦੇ ਜਿਹੜਾ ਬਹੁਤਾ ਸੌਂਦਾ ਉਹਦੀ ਉਮਰ ਘੱਟ ਜਾਂਦੀ ਹੈ, ਤੇ ਜਿਹੜੇ ਵਿਕਾਰੀ ਪੁਰਸ਼ ਨੇ ਉਹਨਾਂ ਨੂੰ 64, 5.5 ਗੁਣਾ। ਤੇ ਉਮਰ ਤਾਂ ਹੁਣ ਸਵਾਸਾਂ ਦੇ ਸਿਰ ਤੇ ਹੀ ਹੈ ਨਾ। ਨਨਕਾਲੇ ਸਭ ਦਿਨ ਸਾਸ, ਨਹਿ ਵਧਣ ਘਟਣ ਤਿਲ ਸਾਰ। ਇੱਕ ਵੀ ਸਵਾਸ ਨਾ ਵਧਣਾ ਨਾ ਘਟਣਾ, ਜਿੰਨੇ ਇਹ ਸਰੀਰ ਰੂਪੀ ਮਿੱਟੀ ਦੀ ਮਡੋਲੀ ਵਿੱਚ ਜਿੰਨੇ ਸਵਾਸ ਪਾ ਦਿੱਤੇ ਨੇ ਵਾਹਿਗੁਰੂ ਨੇ, ਓਨੇ ਹੀ ਰਹਿਣੇ ਨੇ, ਵਧਣਾ ਘਟਣਾ ਕੋਈ ਨਹੀਂ। ਸੋ ਇਹ ਸਵਾਸ ਵੀ ਬੜੇ ਕੀਮਤੀ ਹਨ, ਕਿਉਂਕਿ ਕੀਮਤੀ ਤਦੇ ਹੀ ਨੇ ਨਾ ਜਦੋਂ ਸਵਾਸ ਮੁੱਕ ਕੇ ਜੀਵਨ ਖਤਮ। ਦਾ ਮਤਲਬ ਸਵਾਸ ਹਨ ਤੇ ਜੀਵਨ ਹੈ ਨਾ, ਫਿਰ ਇਦੋਂ ਕੀਮਤੀ ਕਿਹੜੀ ਚੀਜ਼ ਹੋਵੇਗੀ? ਸਵਾਸਾਂ ਜਿੰਨਾ ਅਮੋਲਕ ਵਸਤੂ ਕਿਹੜਾ ਸੰਸਾਰ ਵਿੱਚ ਵਸਤੂ ਹੋਵੇਗੀ? ਇਹ ਸਵਾਸਾਂ ਦੀ ਕੋਈ ਕੀਮਤ ਨਹੀਂ। ਜਦੋਂ ਖਤਮ ਹੋ ਗਏ ਵਾਸਾ, ਜੀਵਨ ਖਤਮ, ਚੱਕ ਲੋ ਹੋਜੂ, ਲੈ ਜੋ ਭਾਈ ਮਰ ਗਿਆ, ਹੁਣ ਮੁਰਦਾ ਹੋ ਗਿਆ, ਇਹਦੀ ਖੇਡ ਖਤਮ ਹੋ ਗਈ, ਜੀਵਨ ਸ਼ਾਂਤ ਹੋ ਗਿਆ, ਜੀਵਨ ਖਤਮ ਹੋ ਗਿਆ, ਮਰ ਗਿਆ, ਇਹਨੂੰ ਚੱਕ ਕੇ ਫੂਕ ਦਿਓ, ਫਿਰ ਰੱਖਦੇ ਵੀ ਨਹੀਂ, ਰਾਤ ਕਟਾਉਣੀ ਔਖੀ ਹੋ ਜਾਂਦੀ ਹੈ ਸਾਧ ਸੰਗਤ। ਤਦੇ ਗੁਰਬਾਣੀ ਵਿੱਚ ਵਚਨ ਹੈ ਨਾ, ਉਹ ਪੜ੍ਹੋ ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ, ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ।
ਜਿਹੜੇ ਮਹਿਲਾਂ ਚ ਗੁਜ਼ਾਰੀ ਉਮਰ ਸਾਰੀ, ਇੱਕ ਘੜੀ ਰਹਿਣਾ ਨਾ ਚ ਗੁਜ਼ਾਰੀ ਉਮਰਾ ਸਾਰੀ ਇੱਕ ਘੜੀ ਰਹਿਣਾ ਨਾ ਮਿਲੇ
ਘੜੀ ਵੀ ਨੀ ਰੱਖਣਾ ਰੇ ਬੋਰੇ ਹੈ ਬੋਰੇ ਐ ਮੂਰਖ ਬੰਦੇ ਰੇ ਬੋਰੇ ਤੂੰ ਘੜੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਕਲੀ ਧਰ ਪਾਤਸ਼ਾਹ ਦਾ ਵਚਨ ਤੋ ਤਨ ਤਿਆਗ ਤੀ ਸੁਣ ਰੇ ਜੜ ਪ੍ਰੇਤ ਵਖਾਣ ਤ੍ਰਿਆ ਭਾਜੈ ਹੈ ਤ੍ਰਿਆ ਘਰ ਵਾਲੀ ਪ੍ਰੇਤ ਕਹਿ ਕੇ ਭੱਜ ਜਾਂਦੀ ਹੈ ਜਦੋਂ ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਨੇ ਘਰ ਕੀ ਨਾਰ ਬਹੁਤ ਹਿਤ ਜਾਤ ਹੋ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਘਰ ਕੀ ਨਾਰ ਬਹੁਤ ਹਿਤ ਜਾਤ ਹੋ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਭੂਤ ਰਹਿਣ ਕਿਉਂ ਦੀਆ ਬਈ ਹੁਣ ਇਹ ਭੂਤ ਬਣ ਗਿਆ ਭੂਤ ਦਾ ਵਾਸਾ ਘਰਾਂ ਚ ਨੀ ਹੁੰਦਾ ਭੂਤ ਰਹਿੰਦੇ ਨੇ ਕਬਰਾਂ ਚ ਮੜੀਆਂ ਚ ਲੈ ਜਾਓ ਇਹਨੂੰ ਇਹਦਾ ਹੁਣ ਇੱਥੇ ਰਹਿਣ ਦਾ ਹੱਕ ਨਹੀਂ ਇਹ ਮਰ ਚੁੱਕਿਆ ਮੁਰਦਾ ਬਣ ਗਿਆ ਪ੍ਰੇਤ ਬਣ ਗਿਆ ਹੁਣ ਰੇ ਬੋਰੇ ਤੂੰ ਇਹ ਘੜੀ ਨਾ ਰੱਖ ਹੈ ਕੋਈ ਘੜੀ ਵੀ ਤੈਨੂੰ ਰੱਖਣਾ ਔਖਾ ਹੋ ਜਾਵੇਗਾ ਐਸੀ ਦੁਨੀਆਂ ਮਤਲਬ ਦੀ ਹੈ ਸੋ ਇਸ ਤਰ੍ਹਾਂ ਉਹ ਸਮਾਂ ਜਦੋਂ ਆ ਗਿਆ ਅੰਤ ਸਮਾਂ ਤੇਰੀ ਕਦਰ ਕੀਮਤ ਚਾਹੇ ਇਹ ਕਰੋੜਾਂ ਅਰਬਾਂ ਪਤੀ ਸੀ, ਚਾਹੇ ਸੱਤਾਂ ਵਲੈਤਾਂ ਦਾ ਬਾਦਸ਼ਾਹ ਸੀ, ਤੇ ਉਦੋਂ ਇਹਦੀ ਕੀਮਤ ਕਿਹੜੀ ਉਹ ਜ਼ਿਆਦਾ ਨਹੀਂ ਪਵੇਗੀ। ਫੂਕ ਦੇਣਗੇ ਸਵਾਹ ਦੀ ਮੁੱਠੀ, ਇੱਕ ਗਰੀਬ ਦੀ ਵੀ ਬਣਨੀ ਹੈ ਤੇ ਉਹ ਅਰਬਾਂ ਪਤੀ ਦੀ ਵੀ ਬਣਨੀ ਹੈ। ਮਰਨ ਤੋਂ ਬਾਅਦ ਇੱਕੋ ਜਿਹੀ ਗੱਲ ਹੋ ਗਈ, ਅੱਗੇ ਫਿਰ ਗਤੀ ਕਰਮ ਅਨੁਸਾਰ। ਜਿੰਨੇ ਵੱਡੇ ਵੱਡੇ ਲੋਕ ਨੇ ਉਹਦੇ ਵੱਡੇ ਵੱਡੇ ਔਗਣ ਵੀ ਹਨ ਉਹਨਾਂ ਨੇ, ਉਹਦੇ ਵੱਡੇ ਵੱਡੇ ਪਾਪ ਵੀ ਕੀਤੇ ਨੇ ਉਹਨਾਂ ਨੇ, ਤੇ ਫਿਰ ਉਹ ਕਰਮਾਂ ਅਨੁਸਾਰ ਅੱਗੇ ਗਤੀ ਹੁੰਦੀ ਹੈ। ਮਹਾਰਾਜ ਜੀ ਬਚਨ ਕਰਦੇ ਛੇ ਕਿਸਮ ਦੀ ਗਤੀ ਹੈ, ਛੇ ਕਿਸਮ ਦੇ ਲੋਕ ਨੇ ਸੰਸਾਰ ਦੇ ਵਿੱਚ। ਗਤੀ ਕਹਿੰਦੇ ਨੇ ਮਰਨ ਤੋਂ ਬਾਅਦ ਦੀ ਅਵਸਥਾ ਨੂੰ, ਪਾਪੀ, ਪੁੰਨੀ, ਪ੍ਰਾਣਾ ਜਾਮੀ, ਭਗਤ, ਬ੍ਰਹਮ ਗਿਆਨੀ ਤੇ ਕਾਰਕ। ਸਭ ਤੋਂ ਭੈੜੀ ਗਤੀ ਪਾਪੀ ਲੋਕਾਂ ਦੀ ਹੈ। ਸੋ ਇਸ ਤਰ੍ਹਾਂ ਜਾਣੀ ਭਾਵ ਕੇ ਇਹ ਸਵਾਸਾਂ ਦੀ ਫਿਰ ਬੜੀ ਕੀਮਤ ਹੋਈ, ਜਿਹਦੇ ਆਸਰੇ ਨੂੰ ਸਲਾਮਾਂ ਹੁੰਦੀਆਂ ਨੇ। ਜਦੋਂ ਸਵਾਸ ਨਿਕਲ ਗਏ, ਪ੍ਰਾਣ ਪੰਖੇਰੂ ਉੱਡ ਗਏ, ਤੇ ਉਦੋਂ ਇਹ ਮਿੱਟੀ ਵਿੱਚ ਮਿਲ ਜਾਵੇਗਾ। ਇਹਦੀ ਕਦਰ ਕੀਮਤ ਸਭ ਸਲਾਮਾਂ ਉੱਥੇ ਹੀ ਖੜ ਜਾਣਗੀਆਂ, ਉੱਥੇ ਹੀ ਸਭ ਰੁਕ ਜਾਣਗੇ। ਕਿਸੇ ਨੇ ਇਹਨੂੰ ਪੁੱਛਣਾ ਨਹੀਂ ਸਾਧ ਸੰਗਤ, ਫਿਰ ਤਾਂ ਪੁੱਛਦੇ ਉਹਨਾਂ ਨੂੰ ਹੀ ਨਾ ਜਿਹੜੇ ਬੰਦਗੀ ਕਰਨ ਵਾਲੇ ਨੇ। ਉਹਨਾਂ ਦੀ ਬਾਬਤ ਬਚਨ ਹੈ, ਰੇਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦੇਉ। ਪਰ ਵਿਚਾਰ ਕਰਨ ਦਾ ਭਾਵ, ਇਹ ਸਵਾਸ ਬੜੇ ਕੀਮਤੀ ਹਨ, ਬੜੇ ਬੇਕੀਮਤੇ ਹਨ। ਜਿਸ ਤਰ੍ਹਾਂ ਇਹ ਕੋਈ ਮਹਾਂਪੁਰਸ਼ ਅੰਤ ਸਮਾਂ ਨੇੜੇ ਆਇਆ, ਜਗਿਆਸੂਆਂ ਨੂੰ ਕਹਿਣ ਲੱਗੇ, ਭਾਈ ਸਾਡਾ ਸਮਾਂ ਨੇੜੇ ਆ ਗਿਆ, ਗਿਣਤੀ ਦੇ ਸਵਾਸ ਰਹਿ ਗਏ। ਮਹਾਰਾਜ ਜੀ ਕੋਈ ਉਪਦੇਸ਼ ਕਰ ਜਾਂਦੇ ਜਾਂਦੇ ਜਾਂਦੇ, ਮਹਾਂਪੁਰਸ਼ ਕਹਿੰਦੇ ਵੀ ਸਾਰੀ ਜ਼ਿੰਦਗੀ ਉਪਦੇਸ਼ ਹੀ ਕੀਤਾ। ਭਾਗਾਂ ਵਾਲੇ ਨੇ ਜਿਨ੍ਹਾਂ ਨੇ ਅਮਰ ਕੀਤਾ, ਬਚਨ ਮੰਨਿਆ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਤੇ ਜੇ ਸਾਰੀ ਜ਼ਿੰਦਗੀ ਉਪਦੇਸ਼ ਦਾ ਅਸਰ ਨਹੀਂ ਹੋਇਆ, ਵੀ ਆ ਦੋ ਚਾਰ ਸਾਥਾਂ ਦੇ ਨਾਲ ਉਪਦੇਸ਼ ਕੀਤੇ ਦਾ ਕਿੰਨਾ ਕੁ ਫਾਇਦਾ ਹੋ ਜਾਏਗਾ? ਨਹੀਂ ਮਹਾਰਾਜ ਜੀ, ਫੇਰ ਵੀ ਕਹਿੰਦੇ ਭਾਈ ਫਿਰ ਸਮਾਂ ਬੜਾ ਥੋੜਾ ਹੈ, ਸਵਾਸ ਥੋੜੇ ਜੇ ਰਹਿੰਦੇ ਨੇ, ਫਿਰ ਮਾਇਆ ਲੈ ਜਾਓ ਤੇ ਸ਼ਹਿਰ ਵਿੱਚੋਂ ਸਵਾਸ ਮੁੱਲ ਲੈ ਆਓ। ਹੁਣ ਭੋਲੇ ਲੋਕ ਮਾਇਆ ਚੱਕੀ ਤੇ ਥੈਲੀਆਂ ਮੋਹਰਾਂ ਦੀਆਂ ਤੇ ਸ਼ਹਿਰ ਵਿੱਚ ਭੱਜੇ ਫਿਰਦੇ ਨੇ, ਬਈ ਸਾਨੂੰ ਸੰਤਾਂ ਵਾਸਤੇ ਸਵਾਸ ਚਾਹੀਦੇ ਨੇ, ਮਹਾਂਪੁਰਸ਼ ਸਵਾਸ ਚਾਹੀਦੇ ਨੇ, ਉਹਨਾਂ ਦੇ ਸਵਾਸ ਥੋੜੇ ਰਹਿੰਦੇ ਨੇ, ਕਿੰਨੀ ਮਰਜ਼ੀ ਕੀਮਤ ਲੈ ਲਓ। ਪਰ ਅਖੀਰ ਇਸ ਰਿਜ਼ਲਟ ਤੇ ਪਹੁੰਚ ਗਏ ਬਈ ਕਿਤੋਂ ਇੱਕ ਵੀ ਸਵਾਸ ਨਹੀਂ ਮਿਲਿਆ, ਲੱਖਾਂ ਕਰੋੜਾਂ ਨੂੰ ਹਾਰ ਕੇ ਆ ਗਏ। ਮਹਾਰਾਜ ਜੀ ਸਵਾਸ ਤਾਂ ਮੁੱਲ ਹੀ ਨਹੀਂ ਮਿਲਦਾ। ਕਹਿੰਦੇ ਤਦੇ ਤਾਂ ਤੁਹਾਨੂੰ ਇਹੋ ਹੀ ਉਪਦੇਸ਼ ਕਰਨਾ ਸੀ ਵੀ ਇਹ ਸਵਾਸ ਕਿਸੇ ਕੀਮਤ ਤੇ ਨਹੀਂ ਮਿਲਣੇ, ਇਹ ਤਾਂ ਵਾਹਿਗੁਰੂ ਨੇ ਉਦਾਰਤਾ ਇੰਨੀ ਕੀਤੀ, ਸਾਨੂੰ ਇੰਨੇ ਖੁੱਲੇ ਸਵਾਸ ਦੇ ਦਿੱਤੇ। ਪਰ ਉਹ ਖੁੱਲੇ ਸਵਾਸ ਜਿੰਨੀ ਖੁੱਲ ਡੁੱਲ ਦੇ ਨਾਲ ਵਾਹਿਗੁਰੂ ਨੇ ਕਿਰਪਾ ਕੀਤੀ, ਓਨੀ ਖੁੱਲ ਡੁੱਲ ਦੇ ਨਾਲ ਅਸੀਂ ਇਹਨਾਂ ਨੂੰ ਬੇਅਰਥ ਗਵਾ ਰਹੇ ਹਾਂ। ਮਹਾਰਾਜ ਦਾ ਤਾਂ ਇਹੋ ਹੀ ਇਸ਼ਾਰਾ ਸੀ ਨਾ,
ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ, ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ,
ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਹਰ ਸਵਾਸ ਦੇ ਨਾਲ ਸਿਮਰਨ ਕਰ, ਇਹ ਸਵਾਸ ਤੇਰਾ ਫਿਰ ਬੇਅਰਥ ਨਹੀਂ ਜਾਵੇਗਾ। ਜਿਸ ਤਰ੍ਹਾਂ ਇੱਕ ਕੋਈ ਸੇਠ ਨੇ ਕੋਠਾ ਭਰਿਆ ਤਿਲਾਂ ਦਾ, ਵੀ ਕਿਤੇ ਕੋਈ ਐਸੀ ਗੱਲ ਹੋ ਗਈ, ਕੋਈ ਕਾਲ ਕੁਲ ਪੈ ਗਿਆ ਤੇ ਗਰੀਬਾਂ ਨੂੰ ਵੰਡ ਦਿਆਂਗੇ, ਕੁਦਰਤੀ ਐਸੀ ਲੇਤ ਹੋਈ, ਕਾਲ ਪੈ ਜਾਂਦਾ ਤੇ ਉਹਨੇ ਢੰਡੋਰਾ ਫਰਵਾ ਦਿੱਤਾ ਵੀ ਆਓ ਗਰੀਬ ਗੁਰਬੇ ਇਕੱਠੇ ਹੋ ਜਾਓ ਤੇ ਸਭ ਨੂੰ ਇਹ ਤਿਲ ਵੰਡੇ ਜਾਣਗੇ। ਬੇਅੰਤ ਗਰੀਬ ਇਕੱਠੇ ਹੋ ਗਏ, ਵੱਡੇ ਵੱਡੇ ਬੁੱਕ ਭਰ ਭਰ ਕੇ ਪੱਲਿਆਂ ਵਿੱਚ ਪਾਈ ਜਾਂਦਾ ਤਿਲਾਂ ਦੇ, ਅਕਸਰ ਹੱਦ ਸੀ ਨਾ। ਤੇ ਹੁਣ ਕੋਠਾ ਖਾਲੀ ਹੋ ਗਿਆ, ਗਰੀਬ ਵਿਚਾਰੇ ਰੋਂਦੇ ਨੇ ਜਿਹੜੇ ਰਹਿ ਗਏ। ਫਰੀਦ ਸਾਹਿਬ ਜੀ ਆ ਗਏ, ਸੇਠ ਜੀ ਕੀ ਗੱਲ, ਤੂੰ ਵੀ ਬੜਾ ਉਦਾਸ ਹੈ ਤੇ ਲੋਕ ਰੋ ਰਹੇ ਨੇ ਕਾਰਨ। ਫਕੀਰ ਸਾਈ, ਮੈਂ ਤਿਲਾਂ ਦਾ ਕੋਠਾ ਭਰਿਆ ਸੀ ਵੀ ਕਿਤੇ ਕਾਲ ਕੁਲ ਪੈ ਗਿਆ ਤੇ ਗਰੀਬਾਂ ਨੂੰ ਵੰਡ ਦਿਆਂਗਾ, ਸਮਾਂ ਐਸਾ ਹੀ ਬਣ ਗਿਆ ਸੀ ਤੇ ਗਰੀਬਾਂ ਨੂੰ ਮੈਂ ਬੁੱਕ ਭਰ ਭਰ ਕੇ ਵੰਡ ਤੇ ਹੁਣ ਇਹ ਰਹਿ ਗਏ। ਫਰੀਦ ਸਾਹਿਬ ਜੀ ਕਹਿੰਦੇ, ਸੇਠ ਜੀ ਜਰਾ ਸੰਕੋਚ ਨਾਲ ਵਰਤ ਲੈਂਦਾ, ਵਿਚਾਰਿਆਂ ਦਾ ਇਹਨਾਂ ਦਾ ਵੀ ਸਰ ਜਾਂਦਾ। ਇੱਕ ਤਾਂ ਕਿੰਨੇ ਕਿੰਨੇ ਲੈ ਗਏ ਤੇ ਇੱਕ ਵਿਚਾਰੇ, ਹੁਣ ਇੱਕ ਤਿਲ ਵੀ ਨਹੀਂ ਮਿਲਿਆ ਇਹਨਾਂ ਨੂੰ ਤੇ ਸਿਆਣਪ ਵਰਤ ਨਹੀਂ ਸੀ। ਇੱਥੇ ਇਹ ਤਾਂ ਇੱਕ ਦ੍ਰਿਸ਼ਟਾਂਤ ਹੈ, ਉਪਦੇਸ਼ ਸਾਨੂੰ ਕੀਤਾ ਗੁਰਬਾਣੀ ਦੇ ਵਿੱਚ ਫਰੀਦ ਸਾਹਿਬ ਜੀ ਨੇ। ਜੇ ਮੈਂ ਜਾਣ ਦੀ ਤੇਲਾ ਨੇ ਮੁੱਕ ਜਾਣਾ, ਜੇ ਮੈਂ ਜਾਣ ਦੀ ਤੇਲਾ ਨੇ ਮੁੱਕ ਜਾਣਾ, ਸੰਭਲ ਕੇ ਮੈਂ ਬੁੱਕ ਭਰ ਦੀ ਪਿਆਰੇ ਪਿਆਰੇ, ਸੰਭਲ ਕੇ ਮੈਂ ਬੁੱਕ ਭਰ ਦੀ, ਜੇ ਜਾਣ ਦੀ ਜਾਣ ਦੀ ਤੇ ਲਾਨੇ ਜਿਵੇਂ ਜਾਣ ਦੀ ਤੇ ਲਾਨੇ ਮੁੱਕ ਜਾਣਾ, ਜਾਣਾ ਸੰਭਲ ਕੇ ਮੈਂ ਮੁਕਤ ਭਰ ਦੀ ਪਿਆਰੇ ਪਿਆਰੇ, ਸੰਭਲ ਕੇ ਮੈਂ ਮੁਕਤ ਭਰ ਦੀ, ਜੇ ਮੈਂ ਜਾਣਦੀ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸੌ ਨੰਡੜਾ ਤਾਂ ਥੋੜਾ ਮਾਣ ਕਰੀ, ਮਾਣ ਥੋੜਾ ਕਰ। ਮਾਣ ਤੇਰਾ ਗੁਰੂ ਨੂੰ ਪਰਮੇਸ਼ਰ ਨੂੰ ਭਾਉਂਦਾ ਨਹੀਂ, ਕਾਹਦਾ ਮਾਣ ਕਰਦਾ? ਕਿਹੜੀ ਚੀਜ਼ ਦਾ ਮਾਣ ਹੈ? ਆ ਸਰੀਰ ਦਾ ਮਾਣ ਹੈ। ਸਰੀਰ ਨੇ ਪਤਾ ਨਹੀਂ ਮਾੜੀ ਜੀ ਠੋਕਰ ਲੱਗੀ, ਢਹਿ ਢੇਰੀ ਹੋ ਜਾਣਾ ਨੇ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ। ਫਿਰ ਮਾਇਆ ਦਾ ਮਾਣ ਕਰਦਾ, ਅੱਜ ਕਰੋੜਾਂ ਪਤੀਆਂ, ਕੱਲ ਨੂੰ ਭਿਖਾਰੀ ਵੀ ਬਣਾ ਸਕਦਾ ਵਾਹਿਗੁਰੂ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ। ਸੋ ਵਾਹਿਗੁਰੂ ਦੇ ਵੱਡੇ ਹੱਥਾਂ ਨਰੀਤੇ ਭਰੇ ਭਰੇ ਸਖਨਾਵੇ ਜੈ ਤਾਕੋ ਵਿਵਹਾਰੇ। ਉਹਦੀ ਖੇਡ ਹੈ, ਮਾਣ ਕਰਨਾ ਨਹੀਂ ਬਣਦਾ। ਮਾਣ ਕਰੇਗਾ, ਮਾਣ ਕਰਨ ਵਾਲੇ ਤਾਂ ਮਿੱਟੀ ਚ ਮਿਲ ਗਏ ਨੇ। ਜਿਥੋੜਾ ਮਾਣ ਕਰੀ ਸਦਾ ਨਹੀਂ ਜਗ ਰਹਿਣਾ, ਥੋੜਾ ਮਾਣ ਕਰੀ ਸਦਾ ਨਹੀਂ ਜਗ ਰਹਿਣਾ, ਥੋੜਾ ਥੋੜਾ ਮਾਣ ਕਰੀਤ ਸਦਾ ਨਹੀਂ ਜਗ ਰਹਿਣਾ, ਥੋੜਾ ਮਾਣ ਕਰੀ ਸਦਾ ਨਹੀਂ ਜਗ ਰਹਿਣਾ, ਥੋੜਾ ਜਿਨਕੇ ਮਹਿਲੋਂ ਮੇਂ ਹਜ਼ਾਰੋਂ ਰੰਗ ਕੇ ਫਾਨੂਸ ਥੇ, ਝਾੜ ਉਨਕੀ ਕਬਰ ਪੇ ਹੈ ਔਰ ਨਿਸ਼ਾਨ ਕੁਛ ਵੀ ਨਹੀਂ। ਕੋਈ ਹੈ ਨਿਸ਼ਾਨੀ, ਕਿਧਰੋਂ ਆਏ ਤੇ ਕਿਧਰ ਨੂੰ ਚਲੇ ਗਏ। ਇਸੇ ਤਰ੍ਹਾਂ ਬਹੁਤਾ ਨਾਮ ਖੱਟਣ ਵਾਲੇ, ਤੇਰਾ ਨਾਮ ਨਿਸ਼ਾਨ ਸਭ ਕੁਛ ਮਿਟ ਜਾਣਾ। ਆਇਆ ਗਇਆ ਮੋਇਆ ਨਾਓ, ਨਾਓ ਵੀ ਮਿਟ ਗਿਆ, ਨਾਓ ਵੀ ਮਰ ਗਿਆ। ਆਇਆ ਗਇਆ ਮੋਇਆ ਨਾਉ, ਪਿੱਛੋ ਪੱਤਲ ਸੱਦਿਓ ਕਾਵ, ਨਾਨਕ ਮਨਮੁਖੰਦ ਪਿਆਰ ਬਾਜ ਗੁਰੂ ਡੁੱਬਾ ਸੰਸਾਰ। ਸਾਰਾ ਸੰਸਾਰ ਹੀ ਡੁੱਬ ਗਿਆ, ਗੁਰੂ ਤੋਂ ਬਿਨਾਂ ਸਾਰਾ ਸੰਸਾਰ ਹੀ ਨਰਕਾਂ ਦੇ ਵਿੱਚ ਚਲਿਆ ਗਿਆ। ਸੋ ਫਰੀਦ ਸਾਹਿਬ ਜੀ ਢੰਗ ਨਾਲ ਸਮਝਾਉਂਦੇ ਨੇ, ਭਾਈ ਜਿਸ ਤਰ੍ਹਾਂ ਇਹ ਕੋਠਾ ਸਰੀਰ ਰੂਪੀ ਕੋਠਾ ਹੈ, ਸਵਾਸਾਂ ਰੂਪੀ ਇਹਦੇ ਵਿੱਚ ਤਿਲ ਨੇ। ਹੁਣ ਹਰ ਰੋਜ਼ ਜਿਸ ਤਰ੍ਹਾਂ ਘੜਾ ਪਾਣੀ ਦਾ ਭਰਿਆ ਹੋਵੇ ਤੇ ਉਹਨੂੰ ਮਾੜੀ ਜਿਹੀ ਤੇੜ ਆ ਜਾਵੇ ਤੇ ਇੱਕ ਤੁਪਕਾ ਡਿੱਗਦਾ 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 ਅਖੀਰ ਨੂੰ ਉਹ ਖਾਲੀ ਹੋ ਜਾਂਦਾ, ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਇਹ ਸਰੀਰ ਰੂਪੀ ਘੜਾ ਹੈ, ਸਵਾਸਾਂ ਰੂਪੀ ਤੇੜ ਆਈ ਹੈ। ਹਰ ਰੋਜ਼ 24,000 ਨਿਕਲ ਜਾਂਦਾ ਸਵਾਸ। ਨਾਮ ਜਪਣ ਕੋ ਜੇਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। 24,000 ਖਰਚ ਬੰਦੇ ਦਾ, ਵਾਧਾ ਮੂਲ ਨਾ ਥੀਵੇ। ਜਿਸ ਬੰਦੇ ਕੋ ਇਤਨਾ ਘਾਟਾ, ਸੋ ਬੰਦਾ ਕਿਵੇਂ ਜੀਵੇ। ਇੰਨਾ ਘਾਟਾ ਵਪਾਰੀਆ ਤੈਨੂੰ ਰੋਜ਼ ਪੈਂਦਾ, ਤੂੰ ਜਿਉਂਦਾ ਫਿਰਦਾ, ਇਹਦਾ ਮਤਲਬ ਅਜੇ ਤੈਨੂੰ ਪਤਾ ਨੀ ਕਿੰਨਾ ਘਾਟਾ ਪੈ ਰਿਹਾ ਆ। ਜੇ ਵਾਕਈ ਵਣਜ ਕਰਨ ਵਾਲੇ ਵਪਾਰੀ ਨੇ ਜਿਹੜੇ, ਉਹਨਾਂ ਨੂੰ ਇੱਕ ਦਿਨ ਵੀ ਬਾਣੀ ਨੂੰ ਘਾਟਾ ਪੈ ਜਾਣਾ ਦੋ ਪੈਸੇ ਦਾ, ਉਹਨੂੰ ਸਾਰੀ ਰਾਤ ਨੀਂਦ ਨੀ ਆਉਂਦੀ। ਪਰ ਇਹ ਵਣਜਾਰੇ ਵਣਜ ਕਰਨ ਵਾਲੇ
ਘਾਟਾ ਪੈ ਗਿਆ ਵਪਾਰੀ ਆ ਤੈਨੂੰ ਲੱਖਾਂ ਤੇ ਕਰੋੜਾਂ ਦਾ ਘਾਟਾ ਪੈ ਗਿਆ ਵਪਾਰੀ ਆ ਤੈਨੂੰ ਲੱਖਾਂ ਤੇ ਕਰੋੜਾਂ ਦਾ
ਅਹਿਸਾਸ ਕਰੋ ਜਰਾ।
ਸਾਡਾ ਪਿਆਰ ਪਾਰੀਆ ਤੈਨੂੰ ਲੱਖਾਂ ਤੇ ਕਰੋੜਾਂ ਦਾ ਸਾਡਾ ਪੈ ਗਿਆ ਪਾਰੀਆ ਤੈਨੂੰ ਲੱਖਾਂ ਤੇ
ਘਾਟੇ ਦਾ ਸੌਦਾ ਹੋ ਰਿਹਾ, ਹਰ ਰੋਜ਼ ਘਾਟੇ ਵਿੱਚ ਜਾ ਰਹੇ ਹਾਂ। ਤੋਟੇ ਕੋ ਵੇਗ ਧਾਇਆ, ਤੋਟੇ ਵਾਲਾ ਸੌਦਾ ਭੱਜ ਭੱਜ ਕੇ ਕਰਦਾ ਘਾਟੇ ਵਾਲਾ ਸੌਦਾ। ਜਿੱਥੇ ਲਾਭ ਹੈ ਉਧਰ ਨੂੰ ਮੂੰਹ ਹੀ ਨਹੀਂ ਕਰਦਾ। ਲਾਭ ਲਿਓ ਹਰ ਰਿਦਾ ਆਰਾਧੋ, ਇੱਥੇ ਲਾਭ ਮਿਲਦਾ ਗੁਰੂ ਦੇ ਚਰਨਾਂ ਚ। ਚਾਹੇ ਕਿਵੇਂ ਵੀ ਆ ਜਾਵੇ ਕੋਈ ਬੰਦਾ ਸਾਧ ਸੰਗ, ਗੁਰੂ ਮਹਾਰਾਜ ਦੀ ਐਸੀ ਵਡਿਆਈ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਸਮਰੱਥ ਹਨ, ਜਿਹੜਾ ਆ ਕੇ ਸ਼ਰਧਾ ਨਾਲ ਮੱਥਾ ਟੇਕਦਾ ਕਰੋੜਾਂ ਜਨਮਾਂ ਦੇ ਤਾਂ ਪਾਪ ਹੀ ਉਹਦੇ ਨਾਸ਼ ਹੋ ਜਾਂਦੇ ਨੇ। ਔਰ ਜਿੰਨੇ ਕਦਮ ਚੱਲ ਕੇ ਆਉਂਦਾ ਕਦਮ ਸਫਲੇ ਹੁੰਦੇ ਹਨ, ਬਲਕਿ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਤ ਜੱਗ ਦਾ ਫਲ ਮਿਲਦਾ। ਸੋ ਕਿੰਨੀ ਕੁ ਗਿਣਤੀ ਕਰੀਏ, ਕਿੰਨਾ ਕੁ ਲਾਭ ਹੈ ਇੱਥੇ, ਬੜਾ ਹੀ ਲਾਭ ਹੈ। ਲਾਭ ਲੈਣ ਵਾਸਤੇ ਆਉਂਦੇ ਨੇ ਭਾਗਾਂ ਵਾਲੇ। ਲਾਭ ਲਿਹੋ ਹਰ ਹਿਰਦੈ ਆਰਾਧੋ, ਉਹਦਾ ਫਲ ਕੀ ਹੋਵੇਗਾ, ਛੁੱਟ ਕੇ ਆਵਣ ਜਾਣੀ, ਆਉਣ ਜਾਣ ਦਾ ਚੱਕਰ ਮਿਟ ਜਾਵੇਗਾ। ਸੋ ਇਸ ਤਰ੍ਹਾਂ ਇਹ ਬੇਕੀਮਤੇ ਸਵਾਸ ਨੇ, ਇਹਨਾਂ ਨੂੰ ਸੰਭਲ ਕੇ ਵਰਤਣਾ ਸੰਕੋਚ ਦੇ ਨਾਲ। ਕੋਈ ਵੀ ਸਵਾਸ ਗੁਰਮੁਖ ਜਨ ਬੇਅਰਥ ਨਹੀਂ ਜਾਣ ਦਿੰਦੇ ਸਾਧ ਸੰਗਤ, ਇੱਕ ਇੱਕ ਸਵਾਸ ਨਾਲ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਹਨ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ, 24,000 ਸਵਾਸ ਸਫਲਾ ਹੋ ਜਾਂਦਾ ਜੇ ਇੱਕ ਪਾਠ ਆਪਾਂ ਸੁਖਨੀ ਸਾਹਿਬ ਦਾ ਕਰ ਲਈਏ। ਵੈਸੇ 24,000 ਸਵਾਸ ਭਾਵ 24 ਘੰਟੇ ਆਪਾਂ ਸਿਮਰ ਨਹੀਂ ਕਰ ਸਕਦੇ ਸਾਧ ਸੰਗਤ, ਨਹੀਂ ਹੁੰਦਾ ਸਿਮਰਨ। ਹਾਂ ਉਹ ਮਹਾਂਪੁਰਸ਼ ਜਿਹੜੇ 8 ਪਹਿਰ, ਉਹਨਾਂ ਦੀ ਤਾਂ ਸੁਤੇ ਸੁਰਤ ਲੱਗੀ ਹੋਈ ਹੈ, ਉਹਨਾਂ ਦੀ ਤਾਂ ਵਾਸਤਾ ਕੁਛ ਹੋਰ ਹੈ ਨਾ, ਉਹਨਾਂ ਦੀ ਗੱਲ ਨਹੀਂ ਆਪਾਂ ਆਪਣੀ ਗੱਲ ਕਰਦੇ ਹਾਂ। ਉਹ ਤਾਂ ਮਹਾਰਾਜ ਜੀ ਦੀ ਜੋ ਵਾਸਤਾ ਸੀ, ਮਹਾਰਾਜ ਧਾਰਨਾ ਵੀ ਜ਼ਿਆਦਾ ਮਹਾਰਾਜ ਪੜਿਆ ਕਰਦੇ।
ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ। ਸਾਰੀਆਂ ਬੀਬੀਆਂ ਵਾਹ ਵਾਹ
ਘੜੀ ਤੇ ਨਿਰਖਤ ਰਹੇ ਜੀਉ ਅਠੋ ਪਹਿਰ ਦਿਨ ਰਾਤ ਇੱਕ ਰਥ ਤੇਲ ਧਾਰਾ ਵਾ ਉਹਨਾਂ ਦੀ ਬਿਰਤੀ ਜੁੜੀ ਹੈ ਪਰਮੇਸ਼ਰ ਦੇ ਨਾਲ ਐਸੀ ਪ੍ਰੀਤੀ ਲਾਗੀ ਗੁਰੂ ਨਾਲ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ ਮੂੰਹ ਲਾਲਨ ਸੋਂ ਪ੍ਰੀਤ ਬਣੀ ਮੇਰੀ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਐਸੀ ਪ੍ਰੀਤੀ ਹੈ ਜਿਹੜੀ ਕਿ ਹੁਣ ਤੋੜੀ ਹੋਈ ਟੁੱਟ ਨਹੀਂ ਸਕਦੀ ਨਹੀਂ ਟੁੱਟੀ ਪ੍ਰੀਤੀ ਸਾਧ ਸੰਗਤ ਬੰਦ ਬੰਦ ਕੱਟੇ ਗਏ ਉਹ ਪ੍ਰੀਤੀ ਨਹੀਂ ਟੁੱਟੀ ਹੈ ਚਰਖਣੀਆਂ ਤੇ ਚੜ ਗਏ ਉਹ ਪ੍ਰੀਤੀ ਨਹੀਂ ਟੁੱਟੀ ਐਸੀ ਪ੍ਰੀਤੀ ਗੁਰੂ ਦੇ ਨਾਲ ਤੇ ਕਿਹੋ ਜਿਹੇ ਸਮੇਂ ਆਏ ਸਿੰਘਾਂ ਦੇ ਉੱਪਰ ਪਰ ਉਹਨਾਂ ਦੀ ਸੱਚੀ ਪ੍ਰੀਤੀ ਸੀ ਗੁਰੂ ਨਾਲ ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ ਤੁਮ ਸੋਰ ਅਵਰ ਸੰਗ ਤੋਰੀ ਸੋ ਜਦੋਂ ਮਹਾਰਾਜ ਜੀ ਦਾ ਫਿਰ ਬਚਨ ਭਾਈ ਜਿਹੜੇ ਸੁਖਨੀ ਸਾਹਿਬ ਦਾ ਇੱਕ ਪਾਠ ਕਰਦੇ ਨੇ ਚੌਵੀ ਘੰਟੇ ਦੇ ਉਹਨਾਂ ਦੇ ਸਵਾਦ ਸਫਲੇ ਹੋ ਜਾਂਦੇ ਨੇ ਹਾਲਾਂਕਿ ਚੌਵੀ ਘੰਟੇ ਆਪਾਂ ਸਿਮਰ ਨਹੀਂ ਕਰ ਸਕਦੇ ਪਰ ਮਹਾਰਾਜ ਜੀ ਨੇ ਸਾਨੂੰ ਇੱਕ ਸੌਖਾ ਤਰੀਕਾ ਦੱਸ ਦਿੱਤਾ ਵੀ ਕਲਯੁਗੀ ਲੋਕ ਨੇ ਇਹਨਾਂ ਤੇ ਬਹੁਤਾ ਸਿਮਰ ਨਹੀਂ ਹੋਣਾ ਅਸੀਂ ਇਹਨਾਂ ਦੀ ਮਦਦ ਕਰ ਦਈਏ ਗੁਰੂ ਤਾਂ ਹਰ ਪੱਖੋਂ ਸਿੱਖ ਦੀ ਮਦਦ ਕਰਦਾ ਸਾਧ ਸੰਗਤ ਗੁਰੂ ਤਾਂ ਹਰ ਪੱਖੋਂ ਮਦਦ ਕਰਦਾ ਹੈ ਤੇ ਜਿੱਥੇ ਭਾਈ ਸਾਹਿਬ ਗੁਰਦਾਸ ਜੀ ਦਾ ਵਚਨ ਚਾਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਇੱਕ ਕਦਮ ਰੱਖਦਾ ਸਿੱਖ ਗੁਰੂ ਕਰੋੜਾਂ ਕਦਮ ਚੱਲ ਕੇ ਆਉਂਦਾ ਸਿੱਖ ਵੱਲ ਇਹ ਕੋਈ ਅਤਕਥਨੀ ਨਹੀਂ ਹੈ ਭਾਈ ਸਾਹਿਬ ਜੀ ਨੇ ਹਕੀਕਤ ਲਿਖੀ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹੇ ਵਾਰਮ ਵਾਰ ਗੁਰ ਹੇਤ ਹੈ ਇੱਕ ਵਾਰ ਸਿਮਰਨ ਕਰਦਾ ਵਾਹਿਗੁਰੂ ਗੁਰੂ ਦਾ ਨਾਮ ਜਪਦਾ ਸਿੱਖ ਗੁਰੂ ਨੂੰ ਪਰਮੇਸ਼ਰ ਵਾਰ ਵਾਰ ਯਾਦ ਕਰਦਾ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ ਇੱਕ ਕੌਡੀ ਬਦਲੇ ਸਾਰੇ ਖਜ਼ਾਨੇ ਸਿੱਖ ਦੇ ਗੁਰੂ ਭਰ ਦਿੰਦਾ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ ਇਹ ਗੁਰੂ ਵੱਲੋਂ ਸਾਡੇ ਉੱਪਰ ਖਾਸ ਕਿਰਪਾ ਵੀ ਗੁਰਸਿੱਖਾ ਇੱਕ ਪਾਠ ਸੁਖਨੀ ਸਾਹਿਬ ਦਾ ਕਰ ਲੈ ਕਿੰਨਾ ਕੁ ਸਮਾਂ ਲੱਗਦਾ ਵੱਧ ਤੋਂ ਵੱਧ ਡੇਢ ਘੰਟਾ ਜੇ ਤੂੰ ਡੇਢ ਘੰਟਾ ਵੀ ਨਹੀਂ ਜਪ ਸਕਦਾ ਫਿਰ ਅੱਤ ਮਾੜੇ ਕਰਮ ਡੇਢ ਘੰਟਾ ਤੂੰ ਸੁਖਨੀ ਸਾਹਿਬ ਦਾ ਪਾਠ ਕਰ ਲੈ ਵੈਸੇ ਤਾਂ ਚੌਵੀ ਘੰਟੇ ਵਿਚੋਂ ਢਾਈ ਤਿੰਨ ਘੰਟੇ ਬਣਦੇ ਨੇ ਦਸਵਾਂ ਹਿੱਸਾ ਇੱਕ ਪਾਠ ਕਰੇਗਾ ਚੌਵੀ ਘੰਟੇ ਦੇ ਸਵਾਦ ਸਫਲੇ ਜੇ ਦੋ ਪਾਠ ਕਰੇਗਾ ਰੋਜ਼ ਤੇ ਇੱਕ ਮਹੀਨੇ ਵਿੱਚ ਗੁਰੂ ਮਹਾਰਾਜ ਦਾ ਇੱਕ ਸਹਿਜ ਪਾਠ ਦਾ ਫਲ ਮਿਲ ਜਾਏਗਾ ਇਹ ਤਾਂ ਸੁਖਨੀ ਸਾਹਿਬ ਦਾ ਪਾਠ ਜਾਂ ਫਿਰ 10 ਜਪਜੀ ਸਾਹਿਬ ਦੇ ਪਾਠ ਕਰ ਲਓ ਉਹ ਬਰਾਬਰੀ ਹੈ ਜਾਂ 6 ਮਾਲਾ ਮੂਲ ਮੰਤਰ ਦੀਆਂ ਨਾਨਕ ਹੋਸੀ ਭੀ ਸੱਚ ਤੱਕ ਇਹ ਫੇਰ ਲਓ ਜਾਂ ਫਿਰ 40 ਮਾਲਾ ਸਤਿਗੁਰ ਸਤਨਾਮ ਵਾਹਿਗੁਰੂ ਦੀਆਂ 80 ਮਾਲਾ ਵਾਹਿਗੁਰੂ ਮੰਤਰ ਦੀਆਂ ਕੁਛ ਵੀ ਕਰੋ ਕੁਛ ਕਰੋ ਤਾਂ ਸਹੀ ਨਾ ਲਾਭ ਲਿਓ ਹਰ ਹਿਰਦੈ ਅਰਾਧੋ ਲਾਹੇ ਵਾਲਾ ਸੌਦਾ ਕਰ ਤੂੰ ਵਣਜ ਕਰੋ ਵਣਜਾਰਿਓ ਵਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ, ਰਾਮ ਕਹੋ ਚਿੱਤ ਲਾਏ, ਚਿੱਤ ਲਾ ਕੇ ਸਿਮਨ ਕਰਿਆ ਕਰ, ਬਾਣੀ ਪੜਿਆ ਕਰ, ਕੀਰਤਨ ਸੁਣਿਆ ਕਰ ਜਾਂ ਕਰਿਆ ਕਰ, ਪਰ ਚਿੱਤ ਲਾ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ, ਸੋ ਦੇਖੈ ਪਤੀ ਆਏ। ਸੋਏ ਸੁਖਨੀ ਸਾਹਿਬ ਦਾ ਜੋ ਮਹਾਤਮ ਮਹਾਰਾਜ ਜੀ ਨੇ ਲਿਖਿਆ ਤੇ ਗੁਰਸਿੱਖਾਂ ਨੂੰ ਦੱਸਿਆ ਕਿ ਗੁਰਸਿੱਖ ਫਿਰ ਬੇਅੰਤ ਜਿਨ੍ਹਾਂ ਨੇ ਕਈ ਕਈ ਪਾਠ ਕਰਨੇ ਸ਼ੁਰੂ ਕਰ ਦਿੱਤੇ ਸੁਖਨੀ ਸਾਹਿਬ ਦੇ, ਮਹਾਂਪੁਰਸ਼ ਬਾਰਾਂ ਬਾਰਾਂ ਚੌਵੀ ਚੌਵੀ ਪਾਠ ਵੀ ਕਰਦੇ ਨੇ ਸਤਸੰਗ ਚੌਵੀ ਘੰਟੇ ਦੇ ਵਿੱਚ, ਤੀਹ ਪਾਠ ਕਰਨ ਵਾਲੇ ਵੀ ਪ੍ਰੇਮੀ ਸਾਨੂੰ ਮਿਲੇ ਨੇ, ਤੁਸੀਂ ਮੰਨੋ ਚਾਹੇ ਨਾ ਮੰਨੋ। ਤੀਹ ਪਾਠ ਆਪਾਂ ਹਿਸਾਬ ਲਾ ਲਓ ਵੀ ਚੌਵੀ ਘੰਟੇ ਚ ਕਿੰਨੇ ਘੰਟੇ ਲਾਉਂਦਾ ਉਹ ਪ੍ਰੇਮੀ, ਉਹ ਜਿਹੜਾ ਚੌਵੀ ਘੰਟੇ ਚ ਤੀਹ ਪਾਠ ਕਰਦਾ ਹੈ, ਜੇ ਅੱਧਾ ਘੰਟਾ ਵੀ ਲਾਈਏ ਤੇ ਪੰਦਰਾਂ ਘੰਟੇ ਪਾਠ ਕਰਨਾ ਪਿਆ ਨਾ। ਪਰ ਕਰਨ ਵਾਲੇ ਜਿਨ੍ਹਾਂ ਦਾ ਪਿਆਰ ਹੈ ਗੁਰਬਾਣੀ ਨਾਲ ਸਾਧ ਸੰਗਤ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ, ਗੁਰਬਾਣੀ ਗਾਵੋ ਭਾਈ ਸਫਲ ਸਦਾ ਸੁਖਦਾਈ, ਗੁਰਬਾਣੀ ਸਦਾ ਸੁਖਦਾਈ, ਗੁਰਬਾਣੀ ਸਫਲ ਸਦਾ ਸੁਖਦਾਈ, ਸਫਲ ਸਦਾ ਸੁਖਦਾਈ, ਸਫਲ ਸਦਾ ਸੁਖਦਾਈ, ਸਫਲ ਸਦਾ ਸੁਖਦਾਈ, ਗੁਰਬਾਣੀ ਗਾਓ ਭਾਈ ਸਫਲ ਸਦਾ ਸੁਖਦਾਈ, ਗੁਰਬਾਣੀ ਸਫਲ ਸਦਾ ਸੁਖਦਾਈ, ਸਦਾ ਸੁਖ ਦੇਣ ਵਾਲੀ ਗੁਰੂ ਦੀ ਬਾਣੀ। ਸਿੱਖਾਂ ਨੇ ਪਾਠ ਕਈ ਕਈ ਕਰਨੇ ਸ਼ੁਰੂ ਕਰ ਦਿੱਤੇ, ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਮੁਖਾਰ ਬਿੰਦ ਤੋਂ ਇਹ ਬਚਨ ਸੁਣਿਆ, ਭਾਈ ਇਹ ਸੁਖਾਂ ਦੀ ਮਣੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ। ਸੋ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਔਰ ਮਨ ਵਿੱਚ ਬੜੀ ਸ਼ਰਧਾ ਹੈ ਗੁਰਸਿੱਖਾਂ ਦੇ, ਵੀ ਮਹਾਰਾਜ ਜੀ ਨੇ ਜਿਹੜਾ ਵਚਨ ਕੀਤਾ ਹੈ ਤੇ ਜਿੰਨੀ ਸੁਖਨੀ ਸਾਹਿਬ ਦੇ ਪਾਠ ਵੱਧ ਕਰਾਂਗੇ ਓਨਾ ਹੀ ਸੁਖ ਮਿਲੇਗਾ। ਤੇ ਇੱਕ ਸਿੱਖ ਲਾਹੌਰ ਵਿੱਚ ਰਹਿੰਦਾ ਹੈ, ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਵਜੀਦ ਖਾਂ ਸ਼ਰਧਾਲੂ ਸੀ ਗੁਰੂ ਘਰ ਦਾ, ਬਾਅਦ ਵਿੱਚ ਜ਼ਿਆਦਾ ਸ਼ਰਧਾਲੂ ਹੋ ਗਿਆ ਤੇ ਉਹਨੂੰ ਜਲੋਧਰ ਦਾ ਰੋਗ ਸੀ। ਇੱਕ ਗੁਰਸਿੱਖ ਹਰ ਰੋਜ਼ ਉੱਚੀ ਉੱਚੀ ਸੁਖਨੀ ਸਾਹਿਬ ਦਾ ਪਾਠ ਕਰਦਾ ਓਹਦੇ ਬੰਗਲੇ ਦੇ ਪਾਸ ਦੀ ਲੰਘਦਾ ਹੈ, ਜਦੋਂ ਓਹਦੇ ਕੰਨ ਵਿਚ ਬਾਣੀ ਪੈਂਦੀ ਹੈ ਓਹਨੂੰ ਬੜੀ ਸ਼ਾਂਤੀ ਮਿਲਦੀ ਹੈ, ਉਹ ਠੰਡ ਮਹਿਸੂਸ ਕਰਦਾ ਹੈ, ਬਾਣੀ ਵਿਚ ਸ਼ਾਂਤੀ ਹੈ ਸਾਧ ਸੰਗਤ, ਕਿਉਂਕਿ ਅੰਮ੍ਰਿਤ ਹੈ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਨੇ ਤਾਂ ਸ਼ਾਂਤੀ ਦੇਣੀ ਹੈ ਨਾ,
ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ
ਮੇਰੀ ਜਲਨ ਬੁਝੀ, ਜਲਨ ਜਿਹੜੀ ਹੈ ਤਪਸ਼, ਜਿਹੜੀ ਅੱਗ ਹੈ ਉਹ ਸ਼ਾਂਤ ਹੋ ਜਾਂਦੀ ਹੈ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸ਼ਾਂਤ ਪਾਈ ਮੇਰੇ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਸੋ ਜਦੋਂ ਬਾਣੀ ਸੁਣਦਾ, ਗੁਰਸਿੱਖ ਕੋਲ ਦੀ ਲੰਘਦਾ, ਕੰਨ ਵਿੱਚ ਬਾਣੀ ਪੈਂਦੀ ਹੈ, ਅੰਮ੍ਰਿਤ ਦਾ ਅਸਰ ਹੁੰਦਾ ਹੈ ਤੇ ਉਹਨੂੰ ਕੋਈ ਸ਼ਾਂਤੀ ਮਿਲਦੀ ਹੈ। ਸਿਆਣਾ ਸੀ, ਸਮਝ ਗਿਆ ਵੀ ਇਹ ਗੁਰਸਿੱਖ ਜੋ ਕੋਈ ਕਲਾਮ ਪੜ੍ਹਦਾ ਜਾਂਦਾ ਇਹਦਾ ਅਸਰ ਹੈ। ਪੁੱਛਿਆ ਵੀ ਗੁਰਸਿੱਖਾ ਇਹ ਤੂੰ ਕੀ ਪੜ੍ਹਦਾ ਹੈ, ਦੱਸਿਆ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ। ਕਹਿਣ ਲੱਗਿਆ ਵੀ ਗੁਰਸਿੱਖਾ, ਸੁਣਿਆ ਵੀ ਗੁਰਸਿੱਖ ਪਰਉਪਕਾਰੀ ਹੁੰਦੇ ਨੇ, ਪਰਉਪਕਾਰੀ ਗੁਰੂ ਪਿਆਰਾ, ਮੇਰੇ ਤੇ ਪਰਉਪਕਾਰ ਕਰ, ਮੈਨੂੰ ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿਆ ਕਰ। ਕਹਿੰਦਾ ਜੀ ਠੀਕ ਹੈ, ਮੈਂ ਤਾਂ ਨਿਤਨੇਮ ਹੀ ਕਰਨਾ ਹੈ, ਇੱਕ ਪਾਠ ਤੁਹਾਨੂੰ ਸੁਣਾ ਦਿਆ ਕਰਾਂਗਾ। ਜਦੋਂ ਪਾਠ ਸੁਣਦਾ ਜੀਤ ਖਾਂ, ਉਨੀ ਦੇਰ ਮਨ ਨੂੰ ਸ਼ਾਂਤੀ ਔਰ ਜੋ ਤਪਸ ਸੀਗੀ, ਕਿਉਂਕਿ ਜਲੋਧਰ ਦਾ ਜਿਹੜਾ ਪਾਣੀ ਪੇਟ ਚ ਭਰਿਆ ਹੁੰਦਾ ਉਹ ਸੜਦਾ ਰਹਿੰਦਾ ਅੰਦਰੋਂ, ਪਰ ਜਿੰਨੀ ਦੇਰ ਬਾਣੀ ਸੁਣਦਾ ਉਨੀ ਦੇਰ ਉਹ ਸੜਦਾ ਨਹੀਂ ਸਰੀਰ। ਤੇ ਕਾਫੀ ਸਮਾਂ ਲੰਘ ਗਿਆ, ਗੁਰਸਿੱਖ ਕਹਿਣ ਲੱਗਿਆ ਵਜੀਦ ਖਾਂ ਵੀ ਜੇ ਕਿਤੇ ਤੂੰ ਜਿਨ੍ਹਾਂ ਦੀ ਇਹ ਬਾਣੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਜਾਵੇਂ ਤੇ ਮੇਰਾ ਨਿਸ਼ਚਾ ਹੈ ਤੇਰਾ ਰੋਗ ਹੀ ਦੂਰ ਹੋ ਜਾਵੇਗਾ। ਕਹਿੰਦਾ ਇਹ ਠੀਕ ਹੈ, ਉਹਨੇ ਨੇਕ ਨਸੀਹਤ ਮੰਨ ਲਈ ਗੁਰਸਿੱਖ ਦੀ। ਤੇ ਹੁਣ ਵਜੀਦ ਖਾਂ ਵਜ਼ੀਰ ਜਦੋਂ ਪਹੁੰਚਿਆ ਅੰਮ੍ਰਿਤਸਰ ਸਾਹਿਬ, ਕਾਰ ਸੇਵਾ ਹੋ ਰਹੀ ਸੀ ਅੰਮ੍ਰਿਤ ਸਰੋਵਰ ਦੀ, ਤੇ ਬਾਬਾ ਬੁੱਢਾ ਜੀ ਹੋਰ ਬੜੇ ਬੜੇ ਗੁਰਸਿੱਖ ਬਰਮ ਗਿਆਨੀ ਸੇਵਾ ਕਰ ਰਹੇ ਸਨ, ਤੇ ਇਹਨੂੰ ਮੰਜੀ ਤੇ ਪਾਇਆ ਹੋਇਆ, ਚਾਰ ਜਾਣੇ ਚੱਕੀ ਆਉਂਦੇ ਨੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਰੱਖ ਦਿੱਤਾ। ਮਹਾਰਾਜ ਜੀ ਇਹ ਵਜ਼ੀਰ ਹੈ ਬਾਦਸ਼ਾਹ ਦਾ, ਵਜ਼ੀਰ ਖਾਂ ਇਹਦਾ ਨਾਮ ਹੈ, ਕਿਰਪਾ ਕਰੋ ਇਹਨੂੰ ਜਲੋਧਰ ਦਾ ਰੋਗ ਹੈ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਇਸ਼ਾਰਾ ਹੀ ਕੀਤਾ, ਵੱਡਾ ਟੋਕਰਾ ਭਰਿਆ ਸੀ ਕਾਰ ਸੇਵਾ ਦਾ, ਉਹਦੇ ਪੇਟ ਦੇ ਉੱਪਰ ਮਾਰਿਆ ਸਾਧ ਸੰਗਤ, ਪਾਣੀ ਨਿਕਲ ਗਿਆ, ਉਹਦਾ ਰੋਗ ਦੂਰ ਕਰ ਦਿੱਤਾ। ਤੇ ਉਸ ਦਿਨ ਤੋਂ ਬੜਾ ਸ਼ਰਧਾਲੂ ਬਣ ਗਿਆ ਗੁਰੂ ਘਰ ਦਾ ਵਜ਼ੀਰ ਖਾਂ ਵਜ਼ੀਰ। ਜਦੋਂ ਸ਼ਾਹਜਹਾਨ ਗੁਰੂ ਘਰ ਦੇ ਉੱਪਰ ਚਾਰ ਵੇਰ ਚੜ੍ਹਾਈ ਕੀਤੀ, ਉਹਨੇ ਬੜਾ ਸਮਝਾਉਣਾ ਗੁਰੂ ਦੇ ਨਾਲ ਮੱਥਾ ਨਹੀਂ ਲਾਈਦਾ, ਗੁਰੂ ਸ਼ੀਸ਼ੇ ਦੀ ਤਰ੍ਹਾਂ ਹੈ, ਜਿਹੋ ਜਿਹੀ ਭਾਵਨਾ ਕਰੇਗਾ ਉਹੋ ਜਿਹਾ ਫਲ ਤੈਨੂੰ ਮਿਲ ਜਾਵੇਗਾ। ਤੇ ਅਖੀਰ ਚਾਰੇ ਵੇਰ ਮੂੰਹ ਦੀ ਖਾਣੀ ਪਈ, ਫਿਰ ਵਜ਼ੀਰ ਖਾਂ ਦੇ ਕਹੇ ਤੇ ਨਮਸਕਾਰ ਕਰ ਦਿੱਤੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਚ, ਮਹਾਰਾਜ ਜੀ ਅੱਜ ਤੋਂ ਮੈਂ ਇਹ ਆਪ ਤੇ ਚੜਾਈ ਨਹੀਂ ਕਰਾਂਗਾ। ਦੰਦ ਖੱਟੇ ਹੋ ਗਏ ਤੇ ਪਿੱਛੇ ਮੁੜਿਆ ਨਾ, ਹੁਣ ਕਾਹਨੂੰ ਮੰਨਦੇ ਨੇ ਲੋਕ। ਸੋ ਇਸ ਤਰ੍ਹਾਂ ਜਾਣੀ ਬਾਣੀ ਅੰਮ੍ਰਿਤਮਈ ਸਾਧ ਸੰਗਤ, ਜਿੰਨੀ ਵੀ ਆਪਾਂ ਪੜ੍ਹ ਲਈਏ ਓਨਾ ਹੀ ਆਨੰਦ ਹੈ। ਜਿੰਨਾ ਵੀ ਬਾਣੀ ਦੇ ਨਾਲ ਜੁੜ ਜਾਈਏ ਓਨਾ ਹੀ ਰਸ ਮਿਲੇਗਾ। ਤੇ ਮਹਾਂਪੁਰਸ਼ ਪ੍ਰੇਰਦੇ ਰਹਿੰਦੇ ਨੇ ਭਾਈ ਵੱਧ ਤੋਂ ਵੱਧ ਬਾਣੀ ਪੜ੍ਹੋ, ਮੂਲ ਮੰਤਰ ਦਾ ਜਾਪ ਕਰੋ, ਜਪਜੀ ਸਾਹਿਬ ਦੇ ਪਾਠ ਕਰੋ, ਜਾਪ ਸਾਹਿਬ ਦੇ ਪਾਠ ਕਰੋ, ਸੁਖਨੀ ਸਾਹਿਬ ਦੇ ਪਾਠ ਕਰੋ, ਭਾਵ ਕੇ ਬਾਣੀ ਪੜ੍ਹੋ, ਸਿਮਨ ਕਰੋ। ਜਦੋਂ ਸਵਾਲ ਕੀਤਾ ਗੁਰਸਿੱਖਾਂ ਨੇ, ਮਹਾਰਾਜ ਜੀ ਆਪ ਸਿਮਨ ਬਾਰੇ ਬਹੁਤ ਪ੍ਰੇਰਨਾ ਦਿੰਦੇ ਹੋ, ਤੇ ਇਹਦਾ ਫਲ ਕੀ ਹੈ? ਗੁਰੂ ਜੀ ਨੇ ਫਿਰ ਸਾਹਿਬ ਦੇ ਆਰੰਭ ਵਿੱਚ ਹੀ ਇਹ ਬਚਨ ਲਿਖਿਆ ਨਾ, ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਸਾਰੇ ਜਪੋ ਵਾਹਿਗੁਰੂ। ਕਰੋ ਸਿਮਰ ਸਿਮਰ ਸੁਖ ਪਾਵੋ। ਤਿੰਨ ਵਾਰ ਵਚਨ ਆਇਆ ਸਿਮਰ ਸਿਮਰੋ ਭਾਈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਸੰਭਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇਕ ਅੱਖਰ ਕਿਨਕਾ ਏਕ ਜਿਸ ਜੀਵ ਸਾਵੈ ਤਾ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਫੇਰ ਬਚਨ ਕੀ ਹੈ, ਪ੍ਰਭ ਕੈ ਸਿਮਰਨ ਗਰਭ ਨਾਮ ਵਸੈ। ਸਭ ਤੋਂ ਵੱਡਾ ਦੁੱਖ ਮਾਤਾ ਦੇ ਉਦਰ ਵਿੱਚ ਜਦੋਂ ਇਹ ਪੁੱਠਾ ਲਮਕਦਾ ਸੀ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰਗ ਸਾਧ ਸਾਧ ਸਿਮਰਨ ਨਾਨਕ ਮਹਾ ਅਗਨ ਨਾਮ ਵਿਨਾਸ਼ਨੰਗ ਮੁਖ ਤਲੇ ਪੈਰ ਉਪਰੇ ਵਸੰਦੋ ਕੁ ਹਥੜੈ ਥਾਏ ਨਾਨਕ ਸੋ ਧਨੀ ਕਿਉਂ ਵਿਸਾਰਿਓ ਉਧਰੈ ਜਿਸਦੈ ਨਾਏ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਪੁੱਠਾ ਲਮਕਦਾ ਮਾਨੋ ਤਪ ਕਰਦਾ ਸੀ ਔਰ ਅਰਦਾਸਾਂ ਕਰਦਾ ਸੀ ਵਾਹਿਗੁਰੂ ਦੇ ਚਰਨਾਂ ਚ। ਐ ਵਾਹਿਗੁਰੂ ਪਤਿਤ ਪਾਵਨ ਅੰਤਰ ਜਾਮੀ, ਮੈਨੂੰ ਆ ਕੁੰਭੀ ਨਰਕ ਵਿੱਚੋਂ ਕੱਢ। ਐ ਦੁੱਖ ਦੀ ਘੜੀ ਬਹੁਤ ਦੁੱਖ ਰੂਪ ਹੈ, ਇੱਥੋਂ ਮੈਨੂੰ ਬਚਾ। ਸਾਰੀ ਜ਼ਿੰਦਗੀ ਬੰਦਗੀ ਕਰਾਂਗਾ, ਸਿਮਰਨ ਕਰਾਂਗਾ। ਇਹਦਾ ਮਤਲਬ ਬਹੁਤ ਦੁੱਖ ਦਾ ਸਮਾਂ ਸੀ ਉਹ, ਪਰ ਉਹ ਦੁੱਖ ਦੀ ਘੜੀ ਜਦੋਂ ਲੰਘ ਗਿਆ ਸਮਾਂ ਤੇ ਉਹ ਫੇਰ ਭੁੱਲ ਗਈ ਘੜੀ। ਹੁਣ ਜਿਨ੍ਹਾਂ ਨੇ ਉਹ ਸਮਾਂ ਭੁਲਾ ਦਿੱਤਾ, ਮੁੜ ਕੇ ਫੇਰ ਪੁੱਠਾ ਲਮਕਣਾ ਪਊ। ਕਦੇ ਮਹਾਰਾਜ ਜੀ ਫੇਰ ਯਾਦ ਕਰਾਉਂਦੇ ਨੇ, ਕੈਸੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਬਈ ਉਹ ਸਮਾਂ ਯਾਦ ਹੈ ਤੇਰੇ, ਜਦੋਂ ਪੁੱਠਾ ਲਮਕਦਾ ਸੀ। ਹੁਣ ਤਾਂ ਬਣ ਗਿਆ ਵੱਡਾ ਲੈਂਡਲਾਰਡ ਜਾਂ ਜੱਜ ਜਾਂ ਮਨਿਸਟਰ ਜਾਂ ਕੁਛ ਹੋਰ, ਪਰ ਉਹ ਸਮੇਂ ਨੂੰ ਯਾਦ ਕਰ ਲਿਆ ਕਰ। ਜਬ ਦਸ ਮਾਸ ਉਰਦ ਮੁਖ ਰਹਿਤਾ, ਦਸ ਮਹੀਨੇ ਪੁੱਠਾ ਲਮਕਦਾ ਸੀ, ਸੋ ਦਿਨ ਕੈਸੇ ਭੁੱਲਿਆ। ਉਹ ਸਮਾਂ ਬੜਾ ਦੁੱਖ ਰੂਪ ਸੀ। ਤਦੇ ਇੱਥੇ ਮਹਾਰਾਜ ਜੀ ਦਾ ਪਹਿਲਾ ਹੀ ਵਚਨ, ਪ੍ਰਭ ਕੈ ਸਿਮਰਨ ਗਰਭ ਨਾ ਵਸੈ। ਪ੍ਰਭੂ ਦੇ ਸਿਮਰਨ ਦੀ ਇਹੋ ਹੀ ਵਡਿਆਈ ਹੈ ਭਾਈ, ਮੁੜ ਕੇ ਇਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਵੇਗਾ ਜੀਵ। ਇਹਦਾ ਸਭ ਤੋਂ ਵੱਡਾ ਦੁੱਖ, ਜਿਹੜਾ ਪਰਮੇਸ਼ਰ ਤੋਂ ਵਿਛੜਨ ਦਾ ਵੀ ਵੱਡਾ ਦੁੱਖ ਹੈ ਨਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇਹ ਸਾਰੇ ਦੁੱਖ ਦੂਰ ਹੋ ਸਕਦੇ ਨੇ ਤੇਰੇ। ਪ੍ਰਭ ਕਹਿ ਸਿਮਰਨ ਗਰਭ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ। ਹੁਣ ਦੂਜਾ ਦੁੱਖ ਹੈ ਜਮਾਂ ਦਾ, ਪਹਿਲਾਂ ਤਾਂ ਜਨਮ ਦਾ ਦੁੱਖ ਸੀ, ਹੁਣ ਮਰਨ ਦਾ ਦੁੱਖ ਹੈ। ਉਹ ਅਜੇ ਜਨਮ ਦਾ ਦੁੱਖ ਲੰਘ ਗਿਆ, ਉਹ ਘੜੀ ਲੰਘ ਗਈ, ਭੁੱਲ ਗਈ ਆਪਾਂ ਨੂੰ, ਕੁਦਰਤੀ ਗੱਲ ਹੈ, ਭੁੱਲ ਜਾਂਦਾ ਸਮਾਂ। ਪਰ ਉਹ ਸਮਾਂ ਜਿਹੜਾ ਹੁਣ ਮੌਤ ਦਾ ਦੁੱਖ ਹੈ ਨਾ, ਜਮਾਂ ਦੇ ਨਾਲ ਵਾਹ ਪੈਣਾ, ਉਹ ਤਾਂ ਸਿਰ ਤੇ ਖੜਾ ਨਾ, ਕਿ ਜੇ ਉਹ ਜਨਮ ਮਰਨ ਤੋਂ ਡਰਦਾ ਤੂੰ ਤੇ। ਮਹਾਰਾਜ ਜੀ ਨੇ ਜੁਗਤੀ ਤਾਂ ਬੜੀ ਸੋਹਣੀ ਦੱਸ ਦਿੱਤੀ ਹੈ। ਸਰਨੀ ਪੈ ਜਾ ਸੰਤਾਂ ਦੀ, ਸਰਨੀ ਪੈ ਜਾ ਸੰਤਾਂ ਦੀ, ਸਰਨੀ ਪੈ ਜਾ ਸਰਨੀ। ਸਰਨੀ ਪੈ ਜਾ ਸੰਤਾਂ ਦੀ, ਸਰਨੀ ਪੈ ਜਾ ਸੰਤਾਂ ਦੀ, ਸਰਨੀ
ਡਰਦਾ।
ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਸਾਧੂ ਜਨ ਮਹਾਂਪੁਰਸ਼ ਗੁਰੂ ਗੁਰੂ ਦੀ ਸ਼ਰਨ ਵਿਚ ਆ ਜਾ ਸਾਧੂ ਦੀ ਸੰਗਤ ਕਰ ਲੈ ਸਾਧੂ ਤੈਨੂੰ ਜਨਮ ਮਰਨ ਤੋਂ ਉੱਚਾ ਕਰ ਦੇਣਗੇ ਉਥੇ ਬਿਰਤੀ ਪਹੁੰਚ ਜਾਵੇਗੀ ਜਿਥੇ ਬਚਨ ਹੈ ਦੁੱਖ ਸੁਖ ਤੈ ਵਿਆਪਤ ਨਹੀਂ ਜੈ ਆਤਮ ਰਾਮ ਪ੍ਰਗਾਸ ਹਰ ਖਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕਉ ਦੀਆ ਤੇ ਜਨਮ ਨਾ ਮਰਨ ਨਾ ਜੀਵ ਨਾ ਜੰਮਣ ਨਾ ਮਰਨ ਉਹ ਅਵਸਥਾ ਵਿਚ ਪਹੁੰਚਾ ਦੇਣਗੇ ਮਹਾਂਪੁਰਸ਼ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਸੋ ਦੂਸਰਾ ਦੁੱਖ ਜਿਹੜਾ ਜਮਾਂ ਦਾ ਸੀ ਉਹ ਵੀ ਸਿਮਰਨ ਕਰਕੇ ਦੂਰ ਹੋ ਸਕਦਾ ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰ ਹਰੈ ਕਾਲ ਦੇ ਉੱਪਰ ਵੀ ਫਤਿਹ ਹੋ ਜਾਂਦੀ ਹੈ ਕਾਲ ਨੂੰ ਵੀ ਜਿੱਤ ਲੈਂਦਾ ਸਿਮਰਨ ਕਰਨ ਵਾਲਾ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗੋਰਖ ਦੇ ਪਾਸ ਬੈਠੇ ਨੇ ਤੇ ਬੜੀਆਂ ਵਿਚਾਰਾਂ ਹੋ ਰਹੀਆਂ ਸਨ ਕਾਲ ਆਇਆ ਬੜਾ ਕੜਕ ਕੇ ਬੋਲਿਆ ਕਹਿਣ ਲੱਗਿਆ ਗੋਰਖਨਾਥ ਨੂੰ ਕਹਿੰਦਾ ਮੈਂ ਜਿਹਨੂੰ ਮਰਜ਼ੀ ਚਾਹਾਂ ਤੇ ਉਹਦੀ ਧੌਣ ਮਰੋੜ ਸਕਦਾ ਹਾਂ ਮੇਰੇ ਵਿੱਚ ਤਾਕਤ ਹੈ ਮੇਰੇ ਤੋਂ ਸਾਰੀ ਦੁਨੀਆਂ ਥਰ ਥਰ ਕੰਬਦੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਲ ਨੂੰ ਤਾੜਦੇ ਨੇ ਕਹਿੰਦੇ ਹਾਂ ਤੇਰਾ ਅਸਰ ਉਹਨਾਂ ਤੇ ਹੋ ਸਕਦਾ ਜਿਹੜੇ ਮਨ ਇੰਦਰਿਆਂ ਦੇ ਅਧੀਨ ਹਨ ਜਿਨ੍ਹਾਂ ਨੇ ਮਨ ਔਰ ਇੰਦਰਿਆਂ ਨੂੰ ਆਪਣੇ ਵੱਸ ਵਿੱਚ ਕੀਤਾ ਹੈ ਕਾਲ ਤੇਰਾ ਉਹਨਾਂ ਤੇ ਕੋਈ ਅਸਰ ਨਹੀਂ ਪ੍ਰਭ ਕਹਿ ਸਿਮਰਨ ਕਾਲ ਪਰ ਹਰੈ ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ ਦੁਸ਼ਮਣ ਕਿਹੜੇ ਨੇ ਕਾਮ ਕੋ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਚਿੰਤਾ ਸ਼ਬਦ ਸਪਰਸ਼ ਰੂਪ ਰਸ ਗੰਧ ਵਿਦਿਆ ਸਮਤਾ ਰਾਗ ਦੁਆਸ਼ ਭਿੰਨ ਵੇਸ਼ ਪਤਾ ਨੀ ਕਿੰਨੇ ਕੁ ਦੁਸ਼ਮਣ ਨੇ ਕਿੰਨੇ ਕੁ ਦੇ ਸ਼ਿਕਾਰੀ ਹਨ ਸ਼ਿਕਾਰੀ ਤਾਂ ਇੱਕੋ ਹੀ ਹੈ ਤੇ ਆਲੇ ਦੁਆਲੇ ਨੂੰ ਮਾਰ ਵਾਲੇ ਤੇ ਉਹਨਾਂ ਦੀ ਗਿਣਤੀ ਹੀ ਕੋਈ ਨਹੀਂ ਤੇ ਕਬੀਰ ਸਾਹਿਬ ਜੀ ਦਾ ਵਚਨ ਹੈ
ਜੀਵ ਇੱਕ ਤੇ ਸ਼ਿਕਾਰੀ ਨੇ ਬਹੁਤੇ ਇੱਕ ਤੇਰੀ ਆਤਮਾ ਲਕਾ ਜੀਵ ਇੱਕ ਤੇ ਸ਼ਿਕਾਰੀ ਨੇ ਬਹੁਤੇ ਇੱਕ ਤੇਰੀ ਆਤਮਾ ਲਕਾ
ਪੰਖੀ ਹੇਕੜੋ ਪਾਹੀ ਬਾਲ ਪਚਾਸ ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਵਾਹਿਗੁਰੂ ਦੀ ਆਸ ਗੁਰੂ ਦਾ ਆਸਰਾ ਲੈ ਗੁਰੂ ਦੇ ਚਰਨੀ ਲੱਗ ਇਹ ਦੁਸ਼ਮਣ ਇਹਨਾਂ ਤੇ ਵੀ ਤੂੰ ਫਤਿਹ ਪਾ ਲੇਗਾ ਪ੍ਰਭ ਕਹਿ ਸਿਮਰੋ ਦੁਸ਼ਮਣ ਟਰੈ ਪ੍ਰਭ ਸਿਮਰਤ ਕਜ ਵਿਘਨ ਨਾ ਲਾਗੈ ਪ੍ਰਭ ਕਹਿ ਸਿਮਰਨ ਆਮਦਨ ਜਾਗੈ ਪ੍ਰਭ ਕਹਿ ਸਿਮਰਨ ਭਉ ਨਾ ਵਿਆਪੈ ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਹਿ ਸਿਮਰਨ ਸਾਧ ਕਹਿ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਅੱਗੇ ਬੜੀਆਂ ਬਖਸ਼ਿਸ਼ਾਂ ਹਨ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਪ੍ਰਭ ਕਹਿ ਸਿਮਰਨ ਬਿੰਥੈ ਦੂਜਾ ਕੋਈ ਅੰਤ ਨੀ ਮਹਾਰਾਜ ਜੀ ਨੇ ਬਹੁਤ ਕੁਛ ਬਖਸ਼ਿਸ਼ਾਂ ਸਿਮਰਨ ਦੇ ਵਿਚ ਰੱਖੀਆਂ ਹਨ ਤੋ ਅੱਜ ਸਿਮਰਨ ਤੋਂ ਅਸੀਂ ਮੁਨਕਰ ਹੁੰਦੇ ਜਾਂਦੇ ਹਾਂ ਬਾਣੀ ਤੋਂ ਅਸੀਂ ਬੜੇ ਦੂਰ ਜਾ ਰਹੇ ਹਾਂ ਪਖੰਡੀ ਜਿਹੜੇ ਹਨ ਲੋਕ ਉਹਨਾਂ ਨੇ ਐਸੇ ਢੰਗ ਐਸੇ ਤਰੀਕੇ ਬਣਾਏ ਨੇ ਜਿਸ ਤਰ੍ਹਾਂ ਉਹ ਸ਼ਿਕਾਰੀ ਦੀ ਗੱਲ ਚੱਲਦੀ ਹੈ ਨਾ ਸ਼ਿਕਾਰੀ ਨੇ ਜਾਲ ਵਿਛਾਏ ਹੁੰਦੇ ਨੇ ਤੇ ਪਤਾ ਹੀ ਨਹੀਂ ਕਿਹੜੇ ਵੇਲੇ ਜਾਨਵਰ ਫਸ ਜਾਂਦਾ ਉਦੋਂ ਹੀ ਪਤਾ ਲੱਗਦਾ ਵੀ ਫਸ ਗਏ ਹੁਣ ਤਾਂ ਤੇ ਇਸੇ ਤਰ੍ਹਾਂ ਇਹਨਾਂ ਲੋਕਾਂ ਨੇ ਬੜੇ ਜਾਲ ਵਿਛਾਏ ਨੇ, ਬੜੇ ਡੰਬਰ ਰਚੇ ਨੇ, ਭੋਲੇ ਭਾਲੇ ਲੋਕ ਵਿਚਾਰੇ ਇਹਨਾਂ ਦੇ ਚੱਕਰ ਵਿੱਚ ਫਸ ਜਾਂਦੇ ਨੇ, ਮੁੜ ਕੇ ਨਿਕਲਣ ਜੋਗੇ ਨਹੀਂ। ਬਸ ਚੇਤਾ ਫਸ ਗਏ, ਫਿਰ ਕੱਢੇ ਤਾਂ ਗੁਰੂ ਕੱਢੇ, ਕੋਈ ਪੂਰਵਲਾ ਕਰਮ ਜਾਗੇ ਤਾਂ ਕੋਈ ਭਾਗਾਂ ਵਾਲਾ ਇਹਨਾਂ ਦੀ ਚੁੰਗਲ ਚੋਂ ਨਿਕਲ ਸਕਦਾ, ਨਹੀਂ ਤਾਂ ਮੁਸ਼ਕਿਲ ਹੈ। ਸੋ ਇਸ ਕਰਕੇ ਇਹਨਾਂ ਤੋਂ ਬਚਣ ਦੀ ਲੋੜ ਹੈ। ਨਾਨਕ ਕੱਚੜਿਆਂ ਸੋਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਕੋਈ ਜੀ ਬੰਦੇ ਵਿਛੜਾ ਮੋਇਆ ਨਾ ਜਾਈ ਛੋੜ। ਕਲਗੀਧਰ ਪਾਤਸ਼ਾਹ ਵਚਨ ਉਹ ਸਮਾਂ ਸਾਹਮਣੇ ਆ ਚੁੱਕਿਆ, ਘਰ ਘਰ ਹੋਏ ਬਹਿਣਗੇ ਰਾਮਾ, ਘਰ ਘਰ ਵਿੱਚ ਰਾਮ ਅਵਤਾਰ ਹੋਣਗੇ, ਘਰ ਘਰ ਵਿੱਚ ਗੁਰੂ ਹੋਣਗੇ, ਪਖੰਡੀ ਹੋਣਗੇ, ਪਰ ਉਹਨਾਂ ਤੋਂ ਕਿਸੇ ਦਾ ਕਾਰਜ ਨਹੀਂ ਸਰਨਾ, ਬਣਨਾ ਕੁਛ ਨਹੀਂ, ਖਾਲੀ ਢੋਲ ਨੇ ਸਾਧ ਸੰਗਤ, ਖਾਲੀ ਢੋਲ ਖਾਲੀ ਹੀ ਵੱਜਦੇ ਨੇ। ਤੇ ਐਵੇਂ ਲੋਕਾਂ ਨੂੰ ਭੰਬਲ ਭੂਥਿਆਂ ਚ ਪਾ ਕੇ, ਚੱਕਰ ਚ ਪਾ ਕੇ ਲੁੱਟੀ ਜਾ ਰਹੇ ਨੇ ਦਿਨ ਦੇ ਦੁਪਹਿਰੇ। ਆਓ ਗੁਰਬਾਣੀ, ਗੁਰੂ ਨੇ ਸਾਨੂੰ ਕੋਈ ਸੰਸਾ ਨਹੀਂ ਛੱਡਿਆ, ਕੋਈ ਅੰਧੇਰੇ ਵਿੱਚ ਨਹੀਂ ਰਹਿਣ ਦਿੱਤਾ, ਸਾਨੂੰ ਰੋਸ਼ਨੀ ਦਿੱਤੀ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਚਾਨਣ ਵਿੱਚ ਰਸਤਾ ਦਿਖ ਜਾਂਦਾ ਹੈ, ਅੰਧੇਰੇ ਵਿੱਚ ਮਹਾਰਾਜ ਜੀ ਦਾ ਵਚਨ ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਅੰਧੇਰੇ ਵਿੱਚ ਚਾਹੇ ਰਾਜਾ ਚਾਹੇ ਕੰਗਾਲ ਹੈ, ਦੋਨਾਂ ਨੂੰ ਠੇਡੇ ਖਾਣੇ ਪੈਂਦੇ ਨੇ ਸਾਧ ਸੰਗਤ, ਪਰ ਚਾਨਣਾ ਹੋ ਜਾਵੇ ਫਿਰ ਕੋਈ ਵੀ ਨਹੀਂ ਭਟਕਦਾ। ਚਾਨਣਾ ਗੁਰਬਾਣੀ, ਗੁਰੂ ਨੇ ਸਾਨੂੰ ਰੋਸ਼ਨੀ ਦਿੱਤੀ, ਸਾਨੂੰ ਰਸਤਾ ਦਿਖਾਇਆ, ਗੁਰਮੁਖ ਗਾਡੀ ਰਾਹ ਚਲਾਇਆ। ਸੂਧੇ ਸੂਧੇ ਰੇਗ ਚੱਲੋ ਤੁਮ, ਕਬੀਰ ਸਾਹਿਬ ਜੀ ਦਾ ਵਚਨ, ਭਾਈ ਨੱਕ ਦੀ ਸੇਹ ਤੁਰੇ ਜਾਓ ਜੋ ਗੁਰੂ ਨਾਨਕ ਨੇ ਰਸਤਾ ਦੱਸਿਆ। ਨਰਕ ਧੱਕਾ ਦਵਈ ਹੈ ਰੇ, ਜਮਾਂ ਦੇ ਧੱਕਿਆਂ ਤੋਂ ਬਚ ਜਾਓਗੇ, ਕੋਈ ਧੱਕਾ ਨਹੀਂ ਵੱਜਣਾ ਤੁਹਾਨੂੰ ਜਮਾਂ ਦਾ, ਕੋਈ ਪਾਪਾਂ ਦਾ ਧੱਕਾ ਨਹੀਂ ਵੱਜਣਾ। ਪਰ ਜੇ ਗੁਰਮਤ ਨੂੰ ਸਮਝੀਏ ਤਾਂ ਸਾਧ ਸੰਗਤ ਆਓ। ਨਗਰ ਨਿਵਾਸੀਆਂ ਨੂੰ 5 ਦਿਨ ਮਿਲੇ ਸਨ, 5 ਦਿਨਾਂ ਇਹ ਸਮਾਗਮ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਹਾੜਾ, ਉਸ ਦੇ ਸੰਬੰਧ ਵਿੱਚ 5 ਦਿਨ ਆਪਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਨੰਦ ਮਾਣਿਆ। ਸੋ ਸਾਰੇ ਵਿਚਾਰਾਂ ਦਾ ਦਿਨਾਂ ਦਾ ਸਿਧਾਂਤ ਲੁੱਬੇ ਲਵਾਵ ਇਹੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨੇ ਸਾਰੇ। ਕਿੱਡੇ ਵੱਡੇ ਭਾਗ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ 300 ਸਾਲਾ 500 ਸਾਲਾ ਪ੍ਰਕਾਸ਼ ਦਿਹਾੜਾ ਆਪਾਂ ਨੇ ਮਨਾਇਆ, ਹੁਣ 400 ਸਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਭਾਦੋਂ ਦੇ ਵਿੱਚ, ਪਰ ਆਪਾਂ ਨੇ ਗੁਰਦੁਆਰਾ ਜਰਗ ਸਾਹਿਬ ਵਿਖੇ ਦਿਨ ਮੈਂ ਤਰੀਕ ਹੁਣੀ ਦੱਸ ਦਿੰਦਾ ਤੇ ਹੌਲੀ ਹੌਲੀ ਉਹ ਗੱਲਾਂ ਫਿਰ ਯਾਦ ਰਹਿੰਦੀਆਂ ਨੇ, ਮੂੰਹੋਂ ਮੂੰਹ ਅੱਗੇ ਸਭ ਨੂੰ ਪਤਾ ਲੱਗ ਜਾਂਦਾ ਵੀ ਉਹ ਦਿਨ ਕਦੋਂ ਮਨਾਇਆ ਜਾਵੇਗਾ। 11 ਤਰੀਕ ਅਗਸਤ ਦੇ ਵਿੱਚ, ਵੈਸੇ ਤਾਂ 15 ਸਤੰਬਰ ਦਾ ਆਉਂਦਾ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 15 ਸਤੰਬਰ ਦਾ ਹੈ, ਪਰ ਆਪਾਂ ਨੇ ਦਿਨ ਰੱਖਿਆ ਸ਼ਨਿਚਰਵਾਰ, 11 ਤਰੀਕ ਸ਼ਨਿਚਰਵਾਰ 11 ਸਤੰਬਰ 27 ਭਾਦੋਂ ਉਹ ਜਰਗ ਸਾਹਿਬ ਵਿਖੇ ਵੱਡੀ ਪੱਧਰ ਤੇ, ਜਿਵੇਂ ਹੁਣੇ 500 ਸਾਲ ਆਪਾਂ ਗੁਰੂ ਮਹਾਰਾਜ ਦਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਬੇਅੰਤ ਸੰਗਤਾਂ ਨੇ ਲਾਭ ਉਠਾਇਆ, ਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆਪਣੀ ਜ਼ਿੰਦਗੀ ਵਿੱਚ ਆ ਰਿਹਾ ਹੈ। ਹੁਣ ਨਾ 500 ਸਾਲਾ ਆਉਣਾ, ਨਾ ਆਪਾਂ ਨੇ 300 ਸਾਲਾ ਦੇਖਿਆ, ਕਿੰਨੇ ਵੱਡੇ ਭਾਗ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਗਤ ਗੁਰੂ, ਜੁਗੋ ਜੁਗ ਅਟਲ ਹਨ, ਰਹਿੰਦੀ ਦੁਨੀਆਂ ਤੱਕ ਗੁਰੂ ਦਾ ਸਰੂਪ ਰਹੇਗਾ। ਤੇ ਇਹੋ ਜਿਹਾ ਸਿਧਾਂਤ ਮਹਾਰਾਜ ਜੀ ਨੇ ਸਾਨੂੰ ਦਿੱਤਾ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਉ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ, ਥਾਲ ਵਿੱਚ 3 ਵਸਤੂ ਪਈਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰੂਪੀ ਥਾਲ ਦੇ ਵਿੱਚ 3 ਵਸਤੂਆਂ ਮਹਾਰਾਜ ਜੀ ਨੇ ਸਾਨੂੰ ਦਿੱਤੀਆਂ ਨੇ, ਸਤ ਸੰਤੋਖ ਵਿਚਾਰੋ, ਸਤ ਵਸਤੂ ਵਾਹਿਗੁਰੂ ਹੈ ਤੇ ਸੰਤੋਖ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਤ ਸੰਤੋਖੀ ਤੋਂ ਬਿਨਾ ਜਿੰਨੀ ਦੇਰ ਸੰਤੋਖ ਨਹੀਂ ਧਾਰਨ ਕਰਦੇ ਬੰਦਗੀ ਨਹੀਂ ਹੋ ਸਕਦੀ ਸਾਧ ਸੰਗਤ ਲੋਭੀ ਬੰਦਾ ਬੰਦਗੀ ਨਹੀਂ ਕਰ ਸਕਦਾ ਲੋਭੀ ਬੰਦੇ ਨੂੰ ਤਾਂ ਮਾੜਾ ਜਿਹਾ ਕਹਿ ਦਿਓ ਵੀ ਉੱਥੇ ਭਾਈ ਸੋਹਣੀਆਂ ਪੋਸਟਾਂ ਨਿਕਲੀਆਂ ਨੇ ਪਰ ਇੱਕ ਸ਼ਰਤ ਹੈ ਕਹਿੰਦੇ ਜੀ ਕੀ ਸ਼ਰਤ ਹੈ ਵੀ ਉੱਥੇ 10,000-20,000 ਰੁਪਇਆ ਮਹੀਨੇ ਦਾ ਮਿਲਦਾ ਪਰ ਮੂੰਹ ਕੇਸ ਦਾੜੀ ਮਨਾਉਣੀ ਪਊ ਕੇਸ ਮਨਾਉਣੇ ਪੈਣਗੇ ਲੋਭੀ ਬੰਦਾ ਧਰਮ ਨੂੰ ਇੱਕ ਪਾਸੇ ਰੱਖ ਦੇਗਾ ਵੀ ਪਹਿਲਾਂ ਮਾਇਆ ਦੇਖਾਂਗੇ ਜਦੋਂ ਗੁਰੂ ਦੇ ਨਾਲ ਹੋਵੇਗੀ ਕੋਈ ਗੱਲ ਤੇ ਇਸ ਕਰਕੇ ਜਦੋਂ ਸੰਤੋਖ ਧਾਰਨ ਕਰ ਲਿਆ ਯਥਾ ਲਾਭ ਸੰਤੁਸ਼ਟੇ ਜਿਹੜੀ ਪਰਾਲਬਧ ਹੈ ਉਹ ਸਾਧ ਸੰਗਤ ਬਰਮਾ ਵੀ ਮੇਟ ਨਹੀਂ ਸਕਦਾ ਉਹ ਮਿਲੇ ਜਾਣੀ ਹੈ ਤੇ ਇਸ ਕਰਕੇ ਤਿੰਨ ਚੀਜ਼ਾਂ ਮਹਾਰਾਜ ਜੀ ਨੇ ਇੱਥੇ ਪ੍ਰੇਰਨਾ ਦਿੱਤੀ ਥਾਲ ਵਿੱਚ ਤਿੰਨ ਵਸਤੂ ਪਈ ਉਹ ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਅੰਮ੍ਰਿਤ ਨਾਮ ਨਾਮ ਜੋ ਅੰਮ੍ਰਿਤ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਭਰਪੂਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਮ੍ਰਿਤ ਨਾਲ ਭਰਪੂਰ ਹੈ ਜਿਸ ਤਰ੍ਹਾਂ ਸਾਗਰ ਸਮੁੰਦਰ ਭਰਿਆ ਹੁੰਦਾ ਪਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੰਦਰ ਦੀ ਤਰ੍ਹਾਂ ਔਰ ਪਾਣੀ ਨਾਮ ਦਾ ਇਹਦੇ ਵਿੱਚ ਅੰਮ੍ਰਿਤ ਜਿਹੜਾ ਉਹ ਨਾਮ ਦਾ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਉਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਅੰਮ੍ਰਿਤ ਰਸ ਜਿਹੜਾ ਪੀ ਲੇਗਾ ਨਾਮ ਦਾ ਬਾਣੀ ਦਾ ਰਸ ਪੀ ਲੇਗਾ ਸਾਧ ਸੰਗਤ ਉਹਦਾ ਪਾਰ ਉਤਾਰਾ ਉਹਦਾ ਉਧਾਰ ਹੋ ਜਾਵੇਗਾ ਔਰ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲਾ ਪ੍ਰਕਾਸ਼ ਦਿਹਾੜਾ 11 ਸਤੰਬਰ ਦਿਨ ਸਨਿਚਰਵਾਰ ਭੁੱਲਣਾ ਨਹੀਂ ਰਹਿਣ ਸਵਾਈ ਕੀਰਤਨ ਜਰਗ ਸਾਹਿਬ ਵਿਖੇ ਕਰਾਂਗੇ ਔਰ 12 ਤਰੀਕ ਐਤਵਾਰ ਐਤਵਾਰ ਦੀ ਛੁੱਟੀ ਹੁੰਦੀ ਹੈ ਇਸ ਕਰਕੇ ਦਿਨ ਸਨਿਚਰਵਾਰ ਰੱਖਿਆ ਹੈ ਐਤਵਾਰ ਨੂੰ ਸਮਾਪਤੀ ਹੋਵੇਗੀ ਫਿਰ ਵੱਡੀ ਪੱਧਰ ਤੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ ਇਸ ਤਰ੍ਹਾਂ ਇਹ ਤਰੀਕਾ ਆਪਣੇ ਯਾਦ ਰੱਖਣੀਆਂ ਹਨ ਤੇ ਹੁਣ ਗੁਰੂ ਮਹਾਰਾਜ ਦੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਆਈ ਹੈ ਆਪਾਂ ਪਹਿਲਾਂ ਆਨੰਦ ਸਾਹਿਬ ਦਾ ਪਾਠ ਕਰਾਂਗੇ ਉਸ ਤੋਂ ਬਾਅਦ ਫਿਰ ਗੁਰੂ ਸਤੋਤਰ ਫਿਰ ਗੁਰੂ ਮਹਾਰਾਜ ਅੱਗੇ ਅਰਦਾਸ ਫਿਰ ਮਹਾਰਾਜ ਜੀ ਦਾ ਹੁਕਮਨਾਮਾ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਫਿਰ ਆਪਾਂ ਨੇ ਗੁਰੂ ਮਹਾਰਾਜ ਨੂੰ ਨਿੱਘੀ ਵਧਾਈ ਦੇ ਕੇ ਅੱਜ ਆਪਣਾ ਇਮਤਿਹਾਨ ਹੈ ਕਿਤੇ ਨੰਬਰ ਘੱਟ ਨਾ ਜਾਣ ਪੂਰੇ ਨੰਬਰ ਲੈ ਕੇ ਆਨੰਦ ਲੈਣਾ ਗੁਰੂ ਤੋਂ ਖੁਸ਼ੀਆਂ ਲੈਣੀਆਂ ਨੇ ਖੇੜੇ ਲੈਣੇ ਨੇ ਔਰ ਇਸ ਕਰਕੇ ਸਭ ਕੁਛ ਮਿਲੇਗਾ ਉਦੋਂ ਜਦੋਂ ਆਪਾਂ ਮਹਾਰਾਜ ਨੂੰ ਨਿੱਘੀ ਵਧਾਈ ਪਿਆਰ ਦੇ ਨਾਲ ਹੱਥ ਜੋੜ ਕੇ ਖੜਾਂਗੇ ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਇੱਕ ਬਚਨ ਮਹਾਰਾਜ ਜੀ ਕਿਹਾ ਕਰਤੇ ਵੱਡੇ ਮਹਾਰਾਜ ਜੀ ਜਿਨ੍ਹਾਂ ਦੇ ਨਾਂ ਨੂੰ ਕੋਈ ਭੁੱਲਿਆ ਨਹੀਂ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਹੁਣ ਤੱਕ ਦੁੱਧ ਪੀਤਾ ਆਪਾਂ ਨੇ ਤੇ ਹੁਣ ਦਸਾਂ ਗੁਰੂਆਂ ਦੀ ਕਰਨੀ ਹੈ ਉਸਤਤੀ ਤੇ ਇਹ ਹੈ ਮੱਖਣ ਇਹ ਹੈ ਮਲਾਈ ਖਾਣੀ ਇਸ ਕਰਕੇ ਜਿਹੜੇ ਹੁਣ ਤੱਕ ਦੁੱਧ ਨਹੀਂ ਪੀ ਸਕੇ ਭਾਵ ਨਹੀਂ ਬੋਲ ਸਕੇ ਹੁਣ ਜ਼ਰੂਰ ਬੋਲਿਓ ਇਹ ਮੱਖਣ ਨਾ ਛੱਡ ਕੇ ਜਾਇਓ ਤਦੇ ਕਬੀਰ ਸਾਹਿਬ ਜੀ ਦਾ ਵਚਨ ਸੰਤੋ ਮੱਖਣ ਖਾਇਆ ਛਾਛ ਪੀਐ ਸੰਸਾਰ ਭਾਈ ਸੰਤਾਂ ਨੇ ਮੱਖਣ ਖਾਣਾ ਹੈ ਉਹ ਖਾਣਗੇ ਜਿਹੜੇ ਸਾਧਨਾ ਕਰਨ ਵਾਲੇ ਹਨ ਤੇ ਜਿਹੜੇ ਵਿਚਾਰੇ ਉਈ ਬੈਠੇ ਨੇ ਤੇ ਠੀਕ ਹੈ ਆਨੰਦ ਤਾਂ ਲਿਆ ਉਹਨਾਂ ਨੇ ਔਰ ਪ੍ਰਾਪਤੀ ਵੀ ਬਹੁਤ ਕੁਛ ਮਿਲਿਆ ਗੁਰੂ ਦੇ ਚਰਨਾਂ ਚੋਂ ਬਖਸ਼ਾਂ ਬੜੀਆਂ ਹੋਈਆਂ ਨੇ ਪਰ ਪੂਰਾ ਆਨੰਦ ਲੈਣ ਵਾਸਤੇ ਜ਼ਰੂਰ ਗੁਰੂ ਦੀ ਉਸਤਤ ਕਰਨੀ ਹੈ ਜਿੰਨੀ ਤੁਧਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ ਮਹਾਰਾਜ ਜੀ ਦਾ ਵਚਨ ਭਾਈ ਜਿਹੜੇ ਗੁਰੂ ਨੂੰ ਧੰਨ ਕਹਿੰਦੇ ਨੇ ਨਾ ਪਰ ਧੰਨ ਕਹਿਣ ਦੇ ਨਾਲ ਹੀ ਜਮ ਦੂਤ ਭੱਜ ਜਾਂਦੇ ਨੇ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਹੇ ਗੁਰੂ ਨੂੰ ਜਿੱਥੇ ਧੰਨ ਧੰਨ ਕਿਹਾ ਜਾਂਦਾ ਜਮ ਦੂਤ ਛੱਡ ਜਾਂਦੇ ਨੇ ਵਿੱਚ ਤਾਂ ਗੁਰੂ ਦੀ ਉਸਤਤੀ ਹੋ ਰਹੀ ਹੈ ਵੀ ਇੱਥੇ ਸਾਡਾ ਜ਼ੋਰ ਨਹੀਂ ਚੱਲਣਾ ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਾਰੀਆਂ ਬੀਬੀਆਂ ਬੋਲੋ
ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੇ ਵਸਾਇਆ ਹਰ ਨਾਲ ਰੱਬ ਮਨ ਮੇਰੇ ਦੁੱਖ ਤਾਂ ਵਿਚਾਰਨਾ ਮਨ ਮੇਰੇ ਸਦਾਰ ਹਰ ਨਾਲੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਅੰਧ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਸੰਤ ਸਾਜਨ ਭਏ ਸਰ ਤੇ ਪੂਰੇ ਗੁਰ ਤੇ ਜਾਣੇ ਰੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਸਾਰੇ ਜਪੋ ਜੀ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਹੈ धन है धन है धन है गुरु हरगोबिंद साहिब धन है धन है
Thank you.